ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਨੂੰ ਖੇਚਲਾ ਹੋ ਰਹੀ ਹੈ। ਸਾਹਿਬ ਜੀ ਦੇ ਤਨ ਤੇ ਸ਼ੀਤਲਾ ਦਾ ਰੋਗ ਨਿਕਲਿਆ, ਜਿਸ ਨੂੰ ਚੇਚਕ ਵੀ ਕਹਿੰਦੇ ਆ। ਸਾਰਾ ਸਰੀਰ ਫਲੂਆਂ ਨਾਲ ਭਰ ਗਿਆ, ਸਾਰਾ ਤਨ ਛਾਲਿਆਂ ਨਾਲ ਭਰ ਗਿਆ। ਸਾਰੀ ਸੰਗਤ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਫਿਕਰ ਹੈ, ਚਿੰਤਾ ਹੈ ਕਿ ਅਚਨਚੇਤ ਅਚਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਨੂੰ ਕੀ ਹੋਇਆ। ਗੱਲਾਂ ਇਹ ਵੀ ਹੋ ਰਹੀਆਂ ਨੇ ਕਿ ਬਾਬਾ ਰਾਮ ਰਾਏ ਜੀ ਦੇ ਬਚਨ ਹੋਏ ਨੇ, ਉਹਨਾਂ ਨੇ ਜਿਹੜਾ ਸਰਾਪ ਦਿੱਤਾ ਉਹ ਪੂਰਾ ਹੋ ਰਿਹਾ। ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਇਹ ਖਬਰ ਪਹੁੰਚੀ ਹੈ। ਔਰੰਗਜ਼ੇਬ ਦੇ ਮਨ ਵਿੱਚ ਹਾਲਾਂਕਿ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ, ਪਰ ਉਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਕੋਲ ਪਹੁੰਚ ਨਹੀਂ ਸਕਦਾ। ਉਹ ਆਪਣੇ ਨਾਲ ਦੇ ਸਾਥੀਆਂ ਨਾਲ ਵਿਚਾਰ ਕਰ ਰਿਹਾ ਕਿ ਅਧਿਕ ਸ਼ੀਤਲਾ ਕੇ ਵਿਸਫੋਟ, ਪਿਲ ਪਿਲ ਕਰਤ ਬੜੇ ਕੇ ਛੋਟ, ਕਿ ਸਤਿਗੁਰਾਂ ਦੇ ਸਰੀਰ ਤੇ ਸ਼ੀਤਲਾ ਦੇ ਰੋਗ ਕਰਕੇ ਅਨੇਕਾਂ ਪ੍ਰਕਾਰ ਦੇ ਛਾਲੇ ਹੋਏ ਨੇ, ਜੋ ਪਿਲ ਪਿਲ ਕਰ ਰਹੇ ਨੇ। ਬਾਦਸ਼ਾਹ ਔਰੰਗਜ਼ੇਬ ਇਹ ਗੱਲਾਂ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੋਪਈ ਸੰਤ ਸ਼ਾਹ ਨਿਸ਼ਚੈ ਮਨ ਜਾਨਾ, ਬਿਨ ਸੈਤਨ ਜਿਮ ਸਰਾਪ ਖਾਨਾ।
ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਤੇ ਚੇਚਕ ਦਾ ਰੋਗ ਆ ਪਹੁੰਚਿਆ, ਤੋ ਸੁਣ ਕੇ ਇਹਨੇ ਆਪਣੇ ਮਨ ਚ ਨਿਸ਼ਚਾ ਕੀਤਾ ਹੈ ਕਿ ਹੁਣ ਜਾਪਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣਾ ਸਰੀਰ ਤਿਆਗਣਗੇ, ਕਿਉਂਕਿ ਜੋ ਬਚਨ ਬਾਬਾ ਰਾਮ ਰਾਏ ਜੀ ਨੇ ਕੀਤਾ ਸੀ ਕਿ ਇਹ ਤਾਂ ਬਾਲਕ ਨੇ, ਬਾਲਕ ਚੇਚਕ ਦੇ ਰੋਗ ਦੇ ਖਾਜੇ ਹੁੰਦੇ ਨੇ, ਉਹ ਬਚਨ ਬਾਬਾ ਰਾਮ ਰਾਏ ਜੀ ਦਾ ਕੀਤਾ ਹੋਇਆ ਹੁਣ ਪੂਰਾ ਹੋਵੇਗਾ। ਇਸ ਗੱਲ ਦਾ ਨਿਸ਼ਚਾ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਮਨ ਚ ਕੀਤਾ ਹੈ।
ਜੈਪੁਰ ਨਾਥ ਸਾਤ ਬੋ ਬਾਰੀ ਬੂਝ ਬਾਰਤਾ ਕਰਤੀ ਉਚਾਰੇ।
ਕਈ ਵਾਰ ਇਸ ਗੱਲ ਦੀ ਪਰਖ ਕਰਕੇ ਬਾਦਸ਼ਾਹ ਔਰੰਗਜ਼ੇਬ ਕਹਿੰਦਾ, ਮੈਂ ਵੇਖਿਆ ਕਿ ਜਿਹੜਾ ਵੀ ਬਚਨ ਬਾਬਾ ਰਾਮ ਰਾਏ ਜੀ ਕਰਦੇ ਨੇ ਉਹ ਪੂਰਾ ਹੁੰਦਾ, ਜੋ ਕਹਿ ਦਿੰਦੇ ਨੇ ਪੂਰਾ ਹੁੰਦਾ। ਇਸ ਤਰ੍ਹਾਂ ਰਾਜੇ ਜੈ ਸਿੰਘ ਦੇ ਨਾਲ, ਜੋ ਜੈਪੁਰ ਰਿਆਸਤ ਦਾ ਰਾਜਾ ਹੈ, ਉਹਦੇ ਨਾਲ ਕਈ ਵਾਰ ਬਾਦਸ਼ਾਹ ਔਰੰਗਜ਼ੇਬ ਗੁਰੂ ਸਾਹਿਬ ਜੀ ਬਾਰੇ ਪੁੱਛਦਾ ਹੈ। ਜਦੋਂ ਵੀ ਰਾਜਾ ਜੈ ਸਿੰਘ ਆ ਕੇ ਬਾਦਸ਼ਾਹ ਨੂੰ ਮਿਲਦਾ ਹੈ, ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਕਈ ਵਾਰ ਪੁੱਛਦਾ ਹੈ।
ਬ੍ਰਿੰਦ ਮਸੰਦ ਬਿਲੰਤ ਸਚਿੰਤ ਮਿਲ ਮਿਲ ਬੋ ਵਿਚਾਰ ਬੇਥਿਰ ਬੰਤ।
ਬਹੁਤ ਸਾਰੇ ਮਸੰਦ ਤੇ ਸੰਗਤਾਂ ਆਪਸ ਵਿੱਚ ਮਿਲ ਕੇ ਬੜੇ ਚਿੰਤਤ ਨੇ, ਸਾਰਿਆਂ ਦੇ ਮਨ ਦੇ ਵਿੱਚ ਬਹੁਤ ਭਾਰੀ ਚਿੰਤਾ ਹੈ, ਔਰ ਚਿੰਤਾ ਵਸ ਹੋ ਕੇ ਉਹ ਜਿਹੜੇ ਮਸੰਦ ਨੇ ਗੁਰਤਾ ਗੱਦੀ ਨਾਲ ਜੁੜੇ ਹੋਏ, ਉਹ ਮਸੰਦ ਆਪਸ ਵਿੱਚ ਵਿਚਾਰਾਂ ਕਰਦੇ ਹਨ।
ਗੁਰਤਾ ਗਾਦੀ ਨੇ ਮਿਟ ਜਾਏ ਹੰਬ ਅਲੰਬ ਜਿਸ ਕੇ ਸਮਦਾਏ।
ਮਸੰਦ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਕਿਤੇ ਗੁਰਤਾ ਗੱਦੀ ਮਿਟ ਨਾ ਜਾਏ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਕੋਈ ਦੂਸਰਾ ਗੁਰੂ ਨਜ਼ਰ ਨਹੀਂ ਆਉਂਦਾ। ਮਸੰਦਾਂ ਨੂੰ ਇਸ ਗੱਲ ਦੀ ਚਿੰਤਾ, ਇਸ ਗੱਲ ਦਾ ਫਿਕਰ ਹੈ ਕਿ ਕਿਤੇ ਗੁਰਤਾ ਗੱਦੀ ਨਾ ਮਿਟ ਜਾਏ। ਇਸ ਕਰਕੇ ਜਿਸ ਗੱਦੀ ਦੇ ਆਸਰੇ ਅਸੀਂ ਰਹਿੰਦੇ ਹਾਂ, ਉਹ ਗੱਦੀ ਕਿਤੇ ਸਾਡੇ ਤੋਂ ਦੂਰ ਨਾ ਚਲੀ ਜਾਏ।
ਸੰਗਤ ਮਿਲੈ ਸੁਨਤ ਪਛਤਾਵੈ ਹਮ ਕਿਸ ਕੇ ਪੁੰਨ ਦਰਸ਼ਨ ਪਾਵੈ।
ਜਿਹੜੀਆਂ ਸੰਗਤਾਂ ਨੇ ਉਹ ਵੀ ਆਪਸ ਵਿੱਚ ਮਿਲ ਕੇ ਸੁਣ ਸੁਣ ਕੇ ਪਛਤਾਵਾ ਕਰਦੀਆਂ ਨੇ, ਔਰ ਸੰਗਤ ਦੇ ਮਨ ਵਿੱਚ ਇਸ ਗੱਲ ਦਾ ਪਛਤਾਵਾ ਕਿ ਸਤਿਗੁਰਾਂ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਅਸੀਂ ਕਿਹਦੇ ਦਰਸ਼ਨ ਪਰਸਾਂਗੇ। ਜਿਹਨਾਂ ਦੇ ਦਰਸ਼ਨ ਕਰਕੇ ਅਸੀਂ ਜੀਵਦੇ ਹਾਂ, ਜਿਨ੍ਹਾਂ ਦੇ ਦੀਦਾਰ ਪਰਸ ਕੇ ਅਸੀਂ ਜੀਵਦੇ ਹਾਂ, ਉਹਨਾਂ ਦੇ ਦਰਸ਼ਨ ਹੁਣ ਸਾਨੂੰ ਕਿਵੇਂ ਹੋਣਗੇ, ਇਹਨਾਂ ਤੋਂ ਬਾਅਦ ਅਸੀਂ ਕਿਹਦੇ ਦਰਸ਼ਨ ਪਰਸਾਂਗੇ।
ਸਕਲ ਕਾਮਨਾ ਸਿੱਖਨ ਦਾਨੀ।
ਸਤਿਗੁਰੂ ਜੀ ਆਪਣੇ ਸਾਰਿਆਂ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ।
ਮੰਦ ਭਾਗ ਜੋ ਪਏ ਹਮਾਰੇ ਜਿਸ ਤੇ ਗੁਰਤਾ ਨੇ ਪਰਹਿ ਨਿਆਰੇ।
ਕਹਿੰਦੇ ਜੋ ਅਸੀਂ ਮੰਗਦੇ ਹਾਂ ਉਹ ਸਤਿਗੁਰਾਂ ਦੇ ਕੋਲੋਂ ਸਾਨੂੰ ਪ੍ਰਾਪਤ ਹੁੰਦਾ ਹੈ, ਪਰ ਸਾਡੇ ਭਾਗ ਮੰਦੇ ਨੇ, ਸਾਡੇ ਕਰਮ ਮੰਦੇ ਨੇ, ਕਿ ਜਿਸ ਕਰਕੇ ਸਾਡੇ ਤੋਂ ਗੁਰੂ ਸਾਹਿਬ ਜੀ ਹੁਣ ਪਰੇ ਜਾ ਰਹੇ ਹਨ। ਸਾਡੇ ਤੋਂ ਦੂਰ ਜਾ ਰਹੇ ਨੇ, ਇਹਦੇ ਵਿੱਚ ਸਾਡੇ ਹੀ ਕੋਈ ਮੰਦੇ ਕਰਮ, ਸਾਡੇ ਹੀ ਕੋਈ ਮੰਦੇ ਭਾਗ ਹਨ।
ਜਿਨ ਕੋ ਦਰਸ਼ਨ ਪਾਵਨ ਕਰੈ ਜਨਮ ਅਨੇਕ ਪਾਪ ਪਰ ਹਰੈ।
ਜਿਨ੍ਹਾਂ ਦੇ ਦਰਸ਼ਨ ਪ੍ਰਾਪਤ ਕਰਕੇ ਅਨੇਕਾਂ ਜਨਮਾਂ ਦੇ ਪਾਪ ਪਰ ਹਰੇ ਜਾਂਦੇ ਹਨ, ਅਨੇਕਾਂ ਜਨਮਾਂ ਦੇ ਪਾਪ ਨਿਵਿਰਤ ਹੋ ਜਾਂਦੇ ਹਨ, ਕੱਟੇ ਜਾਂਦੇ ਹਨ।
ਇਤਿਆਦਿਕ ਸਭਿਨ ਮੈਂ ਅਰੋਰਾ ਪੁਰ ਮੈਂ ਭਇਓ ਅਨਕੀ ਠੋਰਾ।
ਇਤਿਆਦਿਕ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਸਾਰੇ ਦਿੱਲੀ ਨਗਰ ਵਿੱਚ, ਸ਼ਹਿਰ ਵਿੱਚ, ਘਰ ਘਰ ਵਿੱਚ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖਾਂ ਦਾ ਨਿਵਾਸ ਹੈ, ਉਹਨਾਂ ਸਾਰਿਆਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਸਾਰਿਆਂ ਵਿੱਚ ਇਸ ਤਰ੍ਹਾਂ ਦੀ ਵਾਰਤਾਲਾਪ ਹੋ ਰਹੀ ਹੈ।
ਰਾਮ ਰਾਏ ਸੁਣ ਕੇ ਸੁਧ ਸਾਰੀ ਬੁਰਾ ਪਲਾ ਨਾ ਕਰਤੀ ਉਚਾਰੀ।
ਫਿਰ ਬਾਬੇ ਰਾਮ ਰਾਏ ਨੂੰ ਜਦੋਂ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਤੇ ਚੇਚਕ ਨਿਕਲ ਆਈ ਹੈ, ਰਾਮ ਰਾਏ ਨੇ ਫਿਰ ਮੁੜ ਕੇ ਕੋਈ ਬੁਰਾ ਭਲਾ ਸ਼ਬਦ ਨਹੀਂ ਕਿਹਾ। ਪਤਾ ਲੱਗ ਗਿਆ ਕਿ ਸਤਿਗੁਰੂ ਜੀ ਦੇ ਸਰੀਰ ਤੇ ਖੇਚਲ ਆ ਗਈ ਹੈ, ਤੋ ਬਾਬੇ ਰਾਮ ਰਾਏ ਨੂੰ ਥੋੜਾ ਪਸ਼ਚਾਤਾਪ ਵੀ ਹੁੰਦਾ ਆਪਣੀ ਕਹੀ ਹੋਈ ਗੱਲ ਤੇ, ਪਰ ਮੁੜ ਕੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਪ੍ਰਤੀ ਕੋਈ ਬੁਰਾ ਜਾਂ ਭਲਾ ਸ਼ਬਦ ਰਾਮ ਰਾਏ ਨੇ ਨਹੀਂ ਕਿਹਾ।
ਪ੍ਰਾਤ ਪਰਸ ਪਰ ਜੇ ਬਚ ਕੇ ਕੋ ਸਮਰਾਤੀ ਅਟਾਵਨ ਚ।
ਜੇ ਭਰਾ ਹੀ ਆਪਸ ਵਿੱਚ ਇੱਕ ਦੂਜੇ ਪ੍ਰਤੀ ਬਚਨ ਕਰ ਦੇਣ ਤੇ ਫਿਰ ਕਿਹਦੇ ਵਿੱਚ ਐਸੀ ਸਮਰੱਥਾ ਹੈ ਜਿਹੜਾ ਉਹਨਾਂ ਬਚਨਾਂ ਨੂੰ ਹਟਾ ਸਕੇ, ਉਹਨਾਂ ਬਚਨਾਂ ਨੂੰ ਰੋਕ ਸਕੇ।
ਸ਼੍ਰੀ ਨਾਨਕ ਕੀ ਜੋਤਿ ਅਪਾਰਾ ਕੋ ਨਾ ਪਾਏ ਸਕੈ ਤੇ ਪਾਰਾ।
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋ ਜੋਤ ਹੈ ਉਹ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ, ਉਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
ਸ਼੍ਰੀ ਹਰਿਕ੍ਰਿਸ਼ਨ ਮਾ ਸਮਰੱਥ ਸਕਲ ਬਾਰਤਾ ਜਿਨ ਕੇ ਅਤ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਮਹਾਨ ਸਮਰੱਥ ਦੇਵ ਨੇ, ਸਾਰੀਆਂ ਵਾਰਤਾਵਾਂ ਜਿਨ੍ਹਾਂ ਦੇ ਹੱਥ ਵਿੱਚ ਨੇ, ਜੋ ਚਾਹੇ ਮਰਜ਼ੀ ਕਰ ਸਕਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹੱਥ ਵਿੱਚ ਸਾਰੇ ਸੰਸਾਰ ਦੀ ਡੋਰ ਹੈ, ਜਿਤਨੇ ਸੰਸਾਰ ਦੇ ਜੀਵ ਨੇ ਉਹਨਾਂ ਨੂੰ ਕੀ ਕਰਾਉਣਾ, ਉਹਨਾਂ ਕੋਲੋਂ ਕੈਸੀ ਕਿਰਤ ਕਰਾਉਣੀ ਹੈ, ਕਿਹੋ ਜਿਹੇ ਬੋਲ ਬੁਲਾਉਣੇ ਨੇ, ਇਹ ਸਾਰੀ ਸਮਰੱਥਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਐਸੇ ਸਮਰੱਥ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ।
ਅੰਗੀਕਾਰ ਤੋ ਬਚ ਕਰਿਓ ਜੋ ਪ੍ਰਾਤਾ ਕਰ ਬੈਰੇ ਉਚਰਿਓ।
ਹਾਲਾਂਕਿ ਜੋ ਚਾਹੇ ਮਰਜ਼ੀ ਕਰ ਸਕਦੇ ਸੀ, ਬਾਬੇ ਰਾਮ ਰਾਏ ਦਾ ਬਚਨ ਮੋੜ ਵੀ ਸਕਦੇ ਸੀ, ਪਰ ਆਪਣੇ ਭਰਾ ਦਾ ਕੀਤਾ ਹੋਇਆ ਬਚਨ ਉਹ ਸਤਿਗੁਰਾਂ ਨੇ ਆਪਣੇ ਸਰੀਰ ਤੇ ਅੰਗੀਕਾਰ ਕੀਤਾ। ਉਸ ਬਚਨ ਨੂੰ ਸਤਿਗੁਰੂ ਜੀ ਨੇ ਆਪਣੇ ਮੁਖੋਂ ਮੋੜਿਆ ਨਹੀਂ, ਜਿਹੜਾ ਬਚਨ ਬਾਬੇ ਰਾਮ ਰਾਏ ਨੇ ਵੈਰ ਕਰਕੇ, ਦੁਸ਼ਮਣੀ ਕਰਕੇ ਉਚਾਰਨ ਕੀਤਾ ਸੀ, ਉਹ ਬਚਨ ਮਹਾਰਾਜ ਜੀ ਨੇ ਫਿਰ ਵੀ ਅੰਗੀਕਾਰ ਕੀਤਾ।
ਬਹੁ ਕਾਰਨ ਤਿਸ ਮੈਂ ਮਨ ਜਾਣੇ ਸ਼੍ਰੀ ਗੁਰੂ ਤੇਗ ਬਹਾਦਰ ਠਾਣੇ।
ਹਾਲਾਂਕਿ ਇਹਦੇ ਵਿੱਚ ਬਹੁਤ ਸਾਰੇ ਕਾਰਨ ਸਤਿਗੁਰਾਂ ਜੀ ਨੇ ਮੰਨੇ ਹਨ, ਬਹੁਤ ਸਾਰੇ ਕਾਰਨਾਂ ਦੀ ਵਿਚਾਰ ਸਤਿਗੁਰਾਂ ਨੇ ਮੰਨੀ ਹੈ ਕਿ ਸਾਡੇ ਤੋਂ ਬਾਅਦ ਆਉਣ ਵਾਲੇ ਸਮੇਂ ਚ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਣਾ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜਾਣੀ ਜਾਣ ਜਾਣਦੇ ਨੇ ਕਿ ਸਾਡੇ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਮਾਲਕ ਹੋਣਾ ਹੈ।
ਤਿੰਨ ਕੇ ਸੁਤਵੈ ਪੰਥ ਚਲਾਵਨ ਗਣ ਤੁਰਕਾ ਕੀ ਜੜਾ ਨਸਾਵਨ।
ਉਹਨਾਂ ਦੇ ਘਰ ਅੱਗੇ ਪੁੱਤਰ ਹੋਣਾ ਉਹਨਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ, ਜਿਨ੍ਹਾਂ ਨੇ ਤੁਰਕਾਂ ਦੀਆਂ ਜੜਾਂ ਪੁੱਟ ਸੁੱਟਣੀਆਂ ਨੇ, ਜਿਨ੍ਹਾਂ ਨੇ ਤੁਰਕਾਂ ਦੀਆਂ ਜੜਾਂ ਦਾ ਨਾਸ ਕਰਕੇ ਰੱਖ ਦੇਣਾ ਹੈ।
ਬਾਕ ਪਿਤਾ ਮੇ ਪਿਤ ਸਫਲਾ ਹਮ ਤਨ ਤਜੈ ਸਕਲ ਬਣ ਆਵੈ।
ਸਾਡੇ ਪਿਤਾਮਾ ਜੀ ਔਰ ਸਾਡੇ ਪਿਤਾ ਜੀ ਨੇ ਜਿਹੜੇ ਬਚਨ ਕੀਤੇ ਨੇ ਉਹ ਬਚਨ ਸਫਲੇ ਤਾਂ ਹੋਣਗੇ ਜੇ ਅਸੀਂ ਆਪਣਾ ਸਰੀਰ ਤਿਆਗਾਂਗੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਮਨ ਚ ਵਿਚਾਰ ਕਰ ਰਹੇ ਨੇ ਕਿ ਸਾਡੇ ਪਿਤਾ ਪਿਤਾਮਾ ਦੇ ਕੀਤੇ ਹੋਏ ਜਿਹੜੇ ਬਚਨ ਨੇ ਉਹ ਤਾਂ ਸਫਲੇ ਹੋਣਗੇ ਜੇ ਅਸੀਂ ਆਪਣਾ ਤਨ ਆਪਣਾ ਸਰੀਰ ਤਿਆਗਾਂਗੇ।
ਗੁਰ ਸਰਬਗ ਵਿਸਾਲ ਉਦਾਰਾ ਇਤਿਆਦਿਕ ਸਬਰ ਦਾ ਵਿਚਾਰਾ।
ਸਤਿਗੁਰੂ ਜੀ ਸਰਬਗ ਨੇ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਸਰਬਗ ਸਤਿਗੁਰੂ ਜੀ ਆਪਣੇ ਹਿਰਦੇ ਚ ਇਸ ਤਰ੍ਹਾਂ ਦੀ ਵਿਚਾਰ ਕਰ ਰਹੇ ਨੇ, ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਹਨ।
ਚਾਹਤ ਪੇ ਸਰੀਰ ਕੋ ਤਿਆਗਨ।
ਮਹਾਰਾਜ ਜੀ ਹੁਣ ਆਪਣਾ ਸਰੀਰ, ਪੰਜ ਭੌਤਿਕ ਸਰੀਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਿਆਗਣਾ ਚਾਹੁੰਦੇ ਹਨ।
ਤੇ ਕਰ ਦਰਸਿਕ ਅਨੁਰਾਗਨ।
ਔਰ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ, ਖੁੱਲੇ ਦਰਸ਼ਨ ਦੇ ਕੇ ਮਹਾਰਾਜ ਜੀ ਹੁਣ ਸਰੀਰ ਤਿਆਗਣਾ ਚਾਹੁੰਦੇ ਹਨ।
ਕਾਰਨ ਕਰਨ ਆਪ ਸਭ ਜਾਣੈ, ਨਰ ਅਜਾਨ ਕਿਆ ਤਿੰਨੋਂ ਬਖਾਨੈ।
ਕਹਿੰਦੇ ਕਾਰਨ ਤੇ ਕਰਨ ਇਹ ਸਭ ਕੁਝ ਸਤਿਗੁਰੂ ਜੀ ਜਾਣੀ ਜਾਣ ਆਪ ਜਾਣਦੇ ਨੇ। ਇੱਕ ਅਲਪੱਗ ਜਿਹਾ ਇਨਸਾਨ ਸਤਿਗੁਰਾਂ ਨੂੰ ਕੋਈ ਕੀ ਕਹਿ ਸਕਦਾ ਕਿ ਮਹਾਰਾਜ ਏਦਾਂ ਨਹੀਂ ਏਦਾਂ ਕਰੋ। ਸਤਿਗੁਰੂ ਜੀ ਸਰਬੱਗ ਹਨ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਕਰਨ ਕਰਾਵਣ ਹਾਰ ਹਨ, ਕਰਨ ਕਰਾਵਣ ਹਾਰ ਸਵਾਮੀ ਹਨ। ਇਸ ਕਰਕੇ ਅਲਪੱਗ ਬੁੱਧੀ ਵਾਲਾ ਜੀਵ ਕੌਣ ਹੈ ਜਿਹੜਾ ਸਤਿਗੁਰਾਂ ਨੂੰ ਕਹੇ ਕਿ ਇੰਜ ਨਹੀਂ ਇੰਜ ਕਰੋ।
ਚੇਤ ਚਤਰ ਦਸਮੀ ਭਈ ਚਾਤ ਪੇ ਪਰਲੋ।
ਖਾਲਸਾ ਜੀ, ਚੇਤਰ ਮਹੀਨੇ ਦੀ ਦਸਵੀਂ ਦਾ ਦਿਨ ਆਇਆ। ਦਸਵੀਂ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਲੋਕ ਗਮਨ ਕਰਨਾ ਚਾਹੁੰਦੇ ਹਨ।
ਵਿਆਕੁਲ ਤਨ ਕੀ ਦਸ਼ਾ ਬੋ ਦੇਖਤ ਦਾਸ ਸਸ਼ੋਕ।
ਸਤਿਗੁਰੂ ਜੀ ਦੇ ਸਰੀਰ ਦੀ ਦਸ਼ਾ ਹਾਲਤ ਬਹੁਤ ਜ਼ਿਆਦਾ ਵਿਆਕੁਲ ਹੈ। ਜਿਹੜੇ ਸੇਵਕ ਨੇ, ਸਿੱਖ ਨੇ, ਜਦੋਂ ਵੇਖਦੇ ਨੇ, ਵੇਖ ਕੇ ਉਹਨਾਂ ਦੇ ਮਨ ਚ ਸ਼ੋਕ ਪੈਦਾ ਹੁੰਦਾ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਦੀ ਹਾਲਤ ਵੇਖ ਕੇ।
ਜੋ ਪਈ ਸੇਵਾ ਹੇਤ ਦਾਸ ਜੋ ਨੇਰੇ ਨੇਤਰ ਉਘਾੜ ਤਿੰਨੋਂ ਦਿਚੇਰੇ।
ਜਿਹੜੇ ਸਤਿਗੁਰਾਂ ਦੀ ਸੇਵਾ ਕਰਨ ਵਾਸਤੇ ਮਹਾਰਾਜ ਜੀ ਦੇ ਨੇੜੇ ਰਹਿਣ ਵਾਲੇ ਸੇਵਾਦਾਰ ਨੇ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਨੇ, ਨੇਤਰ ਖੋਲ ਕੇ ਤਿੰਨਾਂ ਵੱਲ ਵੇਖਿਆ ਹੈ।
ਕਰਿਓ ਹੁਕਮ ਹਮ ਚਲੈ ਪਰਲੋਕ, ਜੋ ਦਰਸ਼ਨ ਕਾਕੀ ਸਭ ਲੋਕ।
ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ, ਭਾਈ ਅਸੀਂ ਹੁਣ ਪਰਲੋਕ ਗਮਨ ਕਰਨਾ ਚਾਹੁੰਦੇ, ਇਸ ਕਰਕੇ ਹੁਣ ਜਿਹੜੇ ਸਿੱਖ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ, ਕਿਤੇ ਕਿਤੇ ਸਿੱਖ ਦੇ ਮਨ ਚ ਇਹ ਅਭਿਲਾਖਾ ਨਾ ਰਹਿ ਜੇ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕੇ। ਇਸ ਕਰਕੇ ਜਿਹੜੇ ਸਿੱਖ ਸਾਡੇ ਦਰਸ਼ਨ ਕਰਨਾ ਚਾਹੁੰਦੇ ਹਨ,
ਹੈ ਮਸੰਦ ਗੁਰ ਬਖਸ਼ ਸਿਮਾਲਾ ਦਿੱਲੀ ਨਗਰ ਬਿਕੈ ਸਭ ਕਾਲਾ।
ਗੁਰ ਬਖਸ਼ ਮੱਲ ਜਿਹੜਾ ਉਸ ਵੇਲੇ ਦਿੱਲੀ ਦੀ ਸੰਗਤ ਦਾ ਮੁਖੀ ਮਸੰਦ ਸੀ, ਜਿਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬਹੁਤ ਸੇਵਾ ਕੀਤੀ ਜਦੋਂ ਸਤਿਗੁਰੂ ਦਿੱਲੀ ਗਏ ਨੇ। ਗੁਰਬਖਸ਼ ਮੱਲ ਨਾਮ ਦਾ ਮਸੰਦ ਜੋ ਦਿੱਲੀ ਦੇ ਇਲਾਕੇ ਦੀ ਸੰਗਤ ਦਾ ਮਸੰਦ ਹੈ, ਉਹਦੇ ਤੋਂ ਇਲਾਵਾ ਮਹਾਰਾਜ ਜੀ ਕਹਿੰਦੇ ਗੁਰਬਖਸ਼ ਮੱਲ ਨੂੰ ਵੀ ਕਹਿ ਦਿਓ, ਉਹਦੇ ਤੋਂ ਇਲਾਵਾ ਜਿਹੜੇ ਹੋਰ ਵੀ ਸਿੱਖ ਸੇਵਕ ਹਨ,
ਹਰ ਸਿੱਖ ਸੰਗਤ ਦਰਸ਼ ਜੇ ਚਾਹੇ।
ਜਿਹੜੀਆਂ ਸਿੱਖ ਸੰਗਤਾਂ ਸਾਡੇ ਦਰਸ਼ਨ ਚਾਹੁੰਦੀਆਂ ਨੇ, ਜਿਨ੍ਹਾਂ ਦੇ ਮਨ ਵਿੱਚ ਸਾਡੇ ਦਰਸ਼ਨਾਂ ਦੀ ਅਭਿਲਖ ਹੈ,
ਤਿੰਨ ਸਭਿਆਂ ਕੋ ਆਨ ਹਕਾਰ ਪਾਵੇਂ ਦਰਸ ਆਲ ਦਰਬਾਰ।
ਸਾਰਿਆਂ ਨੂੰ ਬੁਲਾ ਲਵੋ ਤੇ ਆਖੋ ਭਾਈ ਆ ਕੇ ਸਾਡੇ ਦਰਸ਼ਨ ਕਰ ਲੋ। ਸਭ ਨੂੰ ਸੱਦੇ ਭੇਜ ਦਿਓ, ਜਿੰਨੀਆਂ ਸੰਗਤਾਂ ਨੇ, ਸਿੱਖ ਨੇ, ਸੇਵਕ ਨੇ, ਸਭ ਨੂੰ ਸੱਦੇ ਭੇਜ ਦਿਓ ਕਿ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਉਹ ਚੱਲ ਕੇ ਸਾਡੇ ਕੋਲ ਆ ਜਾਣ।
ਸੁਨਤ ਬਿਲੋਚਨ ਦਾਸਨ ਭਰੇ ਤਾਚਿਨ ਅਸ਼ਰੂ ਬੂੰਦ ਗਿਰ ਪਰੇ।
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਸੇਵਕਾਂ ਨੂੰ ਕਿਹਾ ਨਾ ਵੀ ਹੁਣ ਅਸੀਂ ਤਨ ਤਿਆਗਣਾ, ਸੰਗਤ ਨੂੰ ਕੋ ਦਰਸ਼ਨ ਕਰ ਲੈਣ, ਸੇਵਕਾਂ ਦੇ ਸੁਣਦਿਆਂ ਸਾਰ ਹਿਰਦੇ ਬਲੁੰਦਰੇ ਗਏ, ਮਨਾਂ ਨੂੰ ਹੋਕੇ ਪੈ ਗਏ, ਹੌਲ ਉੱਠ ਗਏ, ਨੇਤਰ ਭਰ ਆਏ ਸਿੱਖਾਂ ਦੇ ਸੇਵਕਾਂ ਦੇ ਅੱਖਾਂ ਵਿੱਚ। ਉਸੇ ਵੇਲੇ ਤਤ ਛਿੱਦ ਪਾਣੀ ਦੀਆਂ ਬੂੰਦਾਂ ਛਮ ਛਮ ਕਰਕੇ ਵਗਣ ਲੱਗੀਆਂ ਹਨ।
ਮਾਤਾ ਆਦਿਕ ਸਭ ਨੂੰ ਸੁਣਾਏ ਸਮਦਾਇਨ ਕੋ ਸ਼ੋਕ ਉਪਾਏ।
ਮਾਤਾ ਜੀ ਆਦਿਕ ਜਿੰਨੇ ਹੋਰ ਮਾਤਾ ਜੀ ਦੇ ਸਮੇਤ ਦਾਸੀਆਂ ਦਾਸ ਸਨ, ਸਾਰਿਆਂ ਨੂੰ ਇਹ ਗੱਲ ਜਦੋਂ ਸੁਣਾਈ ਕਿ ਸਤਿਗੁਰੂ ਜੀ ਸਰੀਰ ਤਿਆਗਣ ਦੀ ਤਿਆਰੀ ਕਰ ਲਈ ਹੈ, ਸੁਣ ਕੇ ਸਭ ਨੇ ਸ਼ੋਕ ਉਪਾਇਆ। ਸਭ ਦੇ ਮਨ ਚ ਵੈਰਾਗ ਦੀ ਦਸ਼ਾ ਬਣ ਗਈ।
ਪੁਨ ਗੁਰ ਬਖਸ਼ਿਆ ਕਾਰਨ ਕਰਿਓ।
ਫਿਰ ਮਹਾਰਾਜ ਜੀ ਦੇ ਭਾਈ ਗੁਰਬਖਸ਼ ਮੱਲ ਨੂੰ ਆਪਣੇ ਕੋਲ ਸੱਦਿਆ, ਕੋਲ ਬੁਲਾਇਆ।
ਗੁਣ ਕਰ ਨੇਤਰਨ ਮੈਂ ਜਲ ਭਰਿਓ।
ਜਦੋਂ ਭਾਈ ਗੁਰਬਖਸ਼ ਮੱਲ ਨੂੰ ਦੱਸਿਆ ਕਿ ਅਸੀਂ ਤਨ ਤਿਆਗਣਾ, ਸੁਣਦਿਆਂ ਸਾਰ ਭਾਈ ਗੁਰਬਖਸ਼ ਜੀ ਦੇ ਵੀ ਨੇਤਰ ਭਰ ਆਏ, ਉਹਨਾਂ ਦੀਆਂ ਵੀ ਅੱਖਾਂ ਭਰ ਆਈਆਂ, ਨੇਤਰ ਸਜਲ ਹੋ ਗਏ।
ਪਰ ਸਿੱਖ ਸੰਗਤ ਬੁਲਵਾਏ।
ਹੋਰ ਵੀ ਜਿੰਨੀਆਂ ਸਿੱਖ ਸੰਗਤਾਂ ਸਨ ਉਹਨਾਂ ਸਾਰਿਆਂ ਨੂੰ ਬੁਲਾ ਲਿਆ, ਸਾਰਿਆਂ ਨੂੰ ਸੱਦ ਲਿਆ।
ਦਰਸ਼ਨ ਕੇ ਕਾਰਨ ਚਲ ਆਏ।
ਸਾਰੀ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸਾਰੀ ਸੰਗਤ ਚੱਲ ਕੇ ਆ ਗਈ।
ਵਿਦੇ ਬਿਸੂਰਤ ਮੁਖ ਮੁਰਝਾਏ।
ਸਾਰੇ ਹਿਰਦਿਆਂ ਕਰਕੇ ਝੂਰ ਰਹੇ ਨੇ, ਸਭ ਦੇ ਚਿਹਰੇ ਮੁਰਝਾਏ ਹੋਏ ਨੇ, ਚਿਹਰਿਆਂ ਦੇ ਉੱਤੇ ਕਿਸੇ ਦੇ ਕੋਈ ਲੋਭ ਪ੍ਰਕਾਸ਼ ਨਜ਼ਰ ਨਹੀਂ ਆਉਂਦਾ, ਚਿੰਤਾ ਨਾਲ ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਨੇ।
ਦੂਸ਼ਣ ਠਾਨ ਪਹੁੰਚ ਤਿਸ ਥਾਏ।
ਚੁੱਪ ਚਾਪ ਮਹਾਰਾਜ ਜੀ ਦੇ ਕੋਲ, ਸਤਿਗੁਰਾਂ ਦੇ ਕੋਲ ਚੱਲ ਕੇ ਆ ਰਹੇ ਹਨ।
ਜੈ ਸਿੰਘ ਆਦੇ ਅਪਰ ਨਰ ਘਨੇ।
ਰਾਜਾ ਜੈ ਸਿੰਘ, ਉਹਦੇ ਨਾਲ ਜਿਹੜੇ ਹੋਰ ਵੀ ਉਹਦੇ ਅਹਿਲਕਾਰ ਅਫਸਰ ਵਜ਼ੀਰ ਸਨ, ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਨਿਕਟ ਵਰਤੀ ਸਨ, ਉਹ ਵੀ ਸਾਰੇ ਚੱਲ ਕੇ ਆਏ ਹਨ।
ਦਲਾਵਤ ਚਿਤ ਚਿੰਤਾ ਸਨੇ।
ਉਹ ਵੀ ਆਪਣੇ ਚਿੱਤ ਦੀ ਬੜੀ ਭਾਰੀ ਚਿੰਤਾ ਦੇ ਸਹਿਤ ਉਤਲਾ ਰਹੇ ਨੇ, ਬੇਬਲ ਹੋ ਰਹੇ ਨੇ।
ਸਕਲ ਆਨ ਪਹੁੰਚੇ ਜਬ ਪੌਰ।
ਸਾਰੇ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨੀ ਡਿਓੜੀ ਤੇ ਦਰਵਾਜੇ ਤੇ ਆ ਪਹੁੰਚੇ ਨੇ।
ਭਾਈ ਪੀਰ ਥਿਰ ਪੇ ਤਿਸ ਠੋਰ।
ਬਹੁਤ ਸਾਰਾ ਇਕੱਠ ਹੋਇਆ ਸੰਗਤਾਂ ਦਾ, ਸਿੱਖਾਂ ਦਾ, ਸੇਵਕਾਂ ਦਾ, ਦੂਰ ਦੂਰ ਤੱਕ ਸੰਗਤ ਹੀ ਸੰਗਤ ਨਜ਼ਰ ਆਉਂਦੀ ਹੈ, ਇੰਨੀ ਸੰਗਤ ਆ ਕੇ ਇਕੱਠੀ ਹੋਈ ਹੈ।
ਅੰਤਰ ਸਤਿਗੁਰ ਨਿਕਟ ਜਨ ਆਇਓ, ਸੁਨ ਸੁਦ ਜੈਪੁਰ ਕੋ ਪਤੀ ਆਇਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅੰਦਰ ਖਬਰ ਭੇਜੀ ਕਿ ਸਤਿਗੁਰੂ ਜੀ ਬਾਹਰ ਸੰਗਤਾਂ ਆਈਆਂ ਹਨ, ਤੋ ਰਾਜਾ ਜੈ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਹੈ।
ਬ੍ਰਿੰਦ ਮਸੰਦ ਸੰਗਤਾਂ ਸਾਰੀ ਆਨ ਥਿਰੀ ਸਭ ਪੌਰ ਅਗਾਰੇ।
ਮਹਾਰਾਜ ਰਾਜਾ ਜੈ ਸਿੰਘ ਆਇਆ, ਉਹਦੇ ਨਾਲ ਹੋਰ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸੇਵਕ ਉਹ ਚੱਲ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਸੁਣ ਕਰ ਸ਼੍ਰੀ ਹਰਿ ਕ੍ਰਿਸ਼ਨ ਉਚਾਰਾ, ਫਰਸ਼ਿਡ ਸਾਵੋ ਬਿਬਿਧ ਪ੍ਰਕਾਰਾ।
ਸੁਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਗਿਆ ਕੀਤੀ, ਭਾਈ ਸਿੱਖੋ ਦੀਵਾਨ ਸਜਾਓ, ਸੋਹਣਾ ਦਰਬਾਰ ਸਜਾਓ, ਸੋਹਣੇ ਫਰਸ਼ ਗਲੀਚੇ ਗਿਲਮ ਗਲੀਚੇ ਵਿਛਾ ਦਿਓ, ਸੰਗਤਾਂ ਦੇ ਬੈਠਣ ਵਾਸਤੇ, ਸਿੱਖਾਂ ਦੇ ਬੈਠਣ ਵਾਸਤੇ ਸੋਹਣਾ ਦਰਬਾਰ ਸਜਾ ਦਿਓ।
ਆਨ ਸਭਨ ਕੋ ਦਿਓ ਬਿਠਾਏ।
ਸਾਰਿਆਂ ਨੂੰ ਬਿਠਾਓ, ਅਸੀਂ ਆਉਂਦੇ ਹਾਂ ਕੁਝ ਸਮੇਂ ਬਾਅਦ, ਪਹਿਲਾਂ ਦੀਵਾਨ ਸਜਾ ਦਿਓ, ਸੋਹਣੇ ਫਰਸ਼ ਗਲੀਚੇ ਵਿਛਾ ਕੇ ਸਾਰੀ ਸੰਗਤ ਨੂੰ ਉੱਤੇ ਬੈਠਦਾ ਕਰੋ।
ਦਰਸ਼ਨ ਕਰੇ ਕੰਮ ਨਾ ਪਾਏ।
ਔਰ ਅਸੀਂ ਆਵਾਂਗੇ, ਦਰਸ਼ਨ ਦਿਆਂਗੇ ਸਾਰੀ ਸੰਗਤ ਨੂੰ, ਸਾਰੀ ਸੰਗਤ ਸਾਡੇ ਦਰਸ਼ਨ ਕਰ ਲਵੇ ਔਰ ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰ ਲੈਣ।
ਗਇਓ ਮੇਵੜਾ ਆਇਸ ਲੈ ਕੇ।
ਸਤਿਗੁਰਾਂ ਦੀ ਇਹ ਆਗਿਆ ਮੇਵੜੇ ਨੇ ਲਈ ਤੇ ਮੇਵੜਾ ਇਹ ਆਗਿਆ ਲੈ ਕੇ ਬਾਹਰ ਗਿਆ ਹੈ।
ਅੰਤਰ ਸਕਲ ਹਕਾਰਨ ਕਹਿ ਕੇ
ਜਿੰਨੀ ਸੰਗਤ ਸੀ ਸਾਰਿਆਂ ਨੂੰ ਬੁਲਾ ਲਿਆ ਅੰਦਰ ਦਰਸ਼ਨੀ ਜੋੜੀ ਤੋਂ ਕਿ ਭਾਈ ਦੀਵਾਨ ਵਿੱਚ ਸੱਜ ਕੇ ਬੈਠ ਜਾਓ।
ਸ਼੍ਰੀ ਸਤਿਗੁਰ ਤਬ ਹੈ ਸਾਵਧਾਨਾ, ਬੈਠੇ ਦਰਸ਼ਨ ਦੇਨ ਦੀਨ ਸੁਜਾਨਾ।
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਨਾ ਬੰਧੂ ਪਤਿਤ ਪਾਵਨ ਭਗਤ ਵਸ਼ਲ ਸਤਿਗੁਰੂ। ਮਹਾਰਾਜ ਜੀ ਨੇ ਸਾਵਧਾਨੀ ਕੀਤੀ ਕਿਉਂਕਿ ਪਿਛਲੇ ਤੋਂ ਕੁਝ ਦਿਨਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਜੇ ਤੇ ਹੀ ਸਨ, ਪਲਗੇ ਤੇ ਹੀ ਸਨ। ਅੱਜ ਕੁਝ ਦਿਨਾਂ ਬਾਅਦ ਉੱਠੇ ਨੇ, ਸਰੀਰ ਨੂੰ ਖੇਚਲਾ ਬਹੁਤ ਜ਼ਿਆਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਾਵਧਾਨ ਹੋਏ ਨੇ, ਦਰਸ਼ਨ ਦੇਣ ਵਾਸਤੇ ਬਾਹਰ ਆਏ ਹਨ।
ਇੱਕ ਗੁਰਬਖਸ਼ ਜੈਪੁਰ ਨਾਥ।
ਭਾਈ ਗੁਰਬਖਸ਼ ਮੱਲ ਨੇ ਔਰ ਭਾਈ ਜਿਹੜਾ ਰਾਜਾ ਜੈ ਸਿੰਘ ਹੈ ਜੈਪੁਰ ਦਾ ਰਾਜਾ, ਉਹਨੇ ਸਤਿਗੁਰਾਂ ਨੂੰ ਵੇਖਿਆ।
ਪਰਵਿਸ਼ਿਓ ਅੰਤਰ ਲੱਗੇ ਤਿਸ ਹੱਥ।
ਉਹਨਾਂ ਦੇ ਹੱਥ ਪਕੜ ਕੇ ਸਤਿਗੁਰੂ ਜੀ ਸਹਿਜੇ ਸਹਿਜੇ ਟੁਰਦੇ ਆ ਰਹੇ ਨੇ।
ਇਨ ਦੋ ਇਨ ਕੇ ਪਿੱਛੇ ਸਾਰੇ ਆਨ ਬਰੇ ਚਿੰਤਾ ਚਿਤ ਧਾਰੇ।
ਰਾਜਾ ਜੈ ਸਿੰਘ ਤੇ ਗੁਰਬਖਸ਼ ਮੱਲ ਜਦੋਂ ਅੰਦਰ ਆਏ, ਇਹਨਾਂ ਦੇ ਪਿੱਛੇ ਪਿੱਛੇ ਸਾਰੀ ਸੰਗਤ ਵੀ ਆ ਗਈ। ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਆਈ ਸੀ, ਉਹ ਸਾਰੀ ਸੰਗਤ ਪਿੱਛੇ ਪਿੱਛੇ ਨਾਲ ਅੰਦਰ ਚੱਲ ਕੇ ਆ ਗਈ।
ਗੁਰਤਨ ਪਿੱਕਿਓ ਬ੍ਰਿੰਦ ਵਿਸਫੋਟ।
ਸਭ ਨੇ ਵੇਖਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਤੇ ਵਿਸਫੋਟ ਨੇ, ਫੋੜੇ ਬਣੇ ਹੋਏ, ਛਾਲੇ ਬਹੁਤ ਜ਼ਿਆਦਾ ਸਨ, ਸਰੀਰ ਤੇ ਦਾਣੇ ਨਿਕਲੇ ਹੋਏ, ਉਹਨਾਂ ਵਿੱਚ ਪਾਣੀ ਭਰਿਆ ਹੋਇਆ ਸੀ। ਬਹੁਤ ਜ਼ਿਆਦਾ ਵਿਸਫੋਟ ਸਤਿਗੁਰਾਂ ਦੇ ਸਰੀਰ ਤੇ ਹਨ।
ਅਰੇ ਸਰਬ ਦੀਰਘ ਕੇ ਛੋਟ।
ਛੋਟੇ ਵੱਡੇ ਬਹੁਤ ਸਾਰੇ ਛਾਲੇ ਮਹਾਰਾਜ ਜੀ ਦੇ ਤਨ ਤੇ ਭਰੇ ਹੋਏ ਹਨ।
ਕਰ ਬੰਦਾ ਬੰਧਨ ਕੋ ਧਾਰੈ ਕੇ ਚਿਤ ਹੀਰ ਹੋਤ ਬਲਿਆਰੈ।
ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ ਨੇ ਬੜੇ ਪਿਆਰ ਨਾਲ ਸੇ। ਕਈ ਸਤਿਗੁਰਾਂ ਦੇ ਸਰੂਪ ਨੂੰ ਵੇਖ ਕੇ ਬਲਿਹਾਰ ਜਾ ਰਹੇ ਨੇ, ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਕੁਰਬਾਨ ਜਾ ਰਹੇ ਨੇ।
ਯਥਾ ਉਚਿਤ ਬੈਠੇ ਤਰ ਮੌਨ।
ਸਾਰੇ ਸਤਿਗੁਰਾਂ ਦੇ ਚਰਨਾਂ ਚ ਬੈਠ ਗਏ ਦੀਵਾਨ ਸਜਿਆ ਹੋਇਆ ਮੌਨ ਧਾਰ ਕੇ, ਚੁੱਪ ਚਾਪ, ਕਿਸੇ ਵਿਚ ਕਿਸੇ ਪ੍ਰਕਾਰ ਦੀ ਕੋਈ ਹਲ ਚਲ ਨਹੀਂ ਹੈ, ਸਭ ਚੁੱਪ ਚਾਪ ਸ਼ਾਂਤੀ ਨਾਲ ਬੈਠ ਗਏ ਨੇ।
ਕਰੈ ਕਰੈ ਬਿਲੋਕਨ ਬੋਲੇ ਕੌਣ।
ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ, ਕਹਿੰਦੇ ਦਰਸ਼ਨ ਕਰਨ ਤੋਂ ਹੀ ਨਹੀਂ ਮਨ ਰਜਦਾ ਤੇ ਬੋਲਣ ਵਾਸਤੇ ਤਾਂ ਕਿਸੇ ਦਾ ਮਨ ਕੀ ਕਰਨਾ ਸੀ, ਬੋਲਣਾ ਕਿਹਨੇ ਸੀ।
ਜੈਪੁਰ ਪਤੀ ਕੋ ਰੁਖ ਲੱਕ ਕਰਕੇ ਕਹਿ ਗੁਰਬਖਸ਼ ਨਿਮਰਤਾ ਧਰਕੇ।
ਰਾਜੇ ਜੈ ਸਿੰਘ ਦਾ ਰੁਖ ਜਾਣ ਕੇ ਲਾਗੇ ਰਾਜੇ ਦੇ ਬੈਠੇ ਸਨ ਭਾਈ ਗੁਰਬਖਸ਼ ਮੱਲ ਜੀ, ਉਸ ਵੇਲੇ ਬੋਲੇ, ਹੱਥ ਜੋੜ ਕੇ ਕਹਿਣ ਲੱਗੇ,
ਸ੍ਰੀ ਸਤਿਗੁਰੂ ਆਪ ਸਮਰੱਥ ਕਿਆ ਕਰ ਸਕੈ ਜੇ ਨਾਰੀਅਲ ਪੱਗ।
ਕਹਿਣ ਲੱਗੇ ਸਤਿਗੁਰੂ ਜੀ ਆਪ ਸਮਰੱਥ ਹੋ, ਅਸੀਂ ਅਲਪੱਗ ਜੇ ਜੀਵ ਹਾਂ, ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਸਮਰੱਥ ਦੇਵ ਹੋ, ਤੁਮ ਸਮਰੱਥਾ ਕਾਰਨ ਕਰਨ। ਮਹਾਰਾਜ ਤੁਸੀਂ ਸਮਰੱਥ ਹੋ, ਅਸੀਂ ਅਲਪੱਗ ਜੀਵ ਹਾਂ, ਅਸੀਂ ਭਲਾ ਕੀ ਕਰ ਸਕਦੇ ਹਾਂ।
ਤੋ ਆਪਣੇ ਹਿਤ ਚਿਤ ਚਾਹੈ।
ਫਿਰ ਵੀ ਅਸੀਂ ਆਪਣਾ ਹਿਤ ਚਾਹੁੰਦੇ, ਚਾਹੇ ਤੁਸੀਂ ਸਮਰੱਥ ਹੋ, ਸਾਡਾ ਤੁਹਾਨੂੰ ਕੁਝ ਕਹਿਣਾ ਨਹੀਂ ਬਣਦਾ, ਪਰ ਫਿਰ ਵੀ ਅਸੀਂ ਆਪਣੇ ਭਲੇ ਵਾਸਤੇ ਕਿ ਸਾਡਾ ਭਲਾ ਹੋਵੇ ਉਹਦੇ ਵਾਸਤੇ ਅਸੀਂ ਆਪ ਜੀ ਨੂੰ ਕੁਝ ਕਹਿਣਾ ਚਾਹੁੰਦੇ ਹਾਂ।
ਸਮਰਥਨ ਟਿਕ ਬੇਨਤੀ ਕਰੈ।
ਆਪਣੇ ਭਲੇ ਵਾਸਤੇ ਜਿਹੜੇ ਸਮਰੱਥ ਦੇਵ ਹੁੰਦੇ ਨੇ ਉਹਨਾਂ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਹਾਲਾਂਕਿ ਸਮਰੱਥ ਨੂੰ ਕੁਝ ਕਹਿਣਾ ਨਹੀਂ ਬਣਦਾ ਅਲਪੱਗ ਜੀਵ ਦਾ, ਪਰ ਆਪਣੇ ਭਲੇ ਵਾਸਤੇ, ਆਪਣੇ ਕਲਿਆਣ ਵਾਸਤੇ ਸਮਰੱਥ ਦੇ ਚਰਨਾਂ ਵਿੱਚ ਅਲਪੱਗਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ।
ਆਗੇ ਭਏ ਸਤਿਗੁਰ ਜੋਏ।
ਮਹਾਰਾਜ ਤੁਹਾਡੇ ਤੋਂ ਪਹਿਲਾਂ ਜਿੰਨੇ ਸਤਿਗੁਰੂ ਦੇਵ ਹੋਏ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਤੱਕ,
ਦਾਸ ਕਿਦੋਂ ਲਾਇਕ ਸੁਤ ਕੋਏ।
ਉਹਨਾਂ ਨੇ ਵੇਖਿਆ ਜਾਂ ਤਾਂ ਉਹਨਾਂ ਦਾ ਕੋਈ ਦਾਸ ਲਾਇਕ ਸੀ ਤਾਂ ਉਹਨੂੰ ਗੁਰਤਾ ਗੱਦੀ ਦਿੱਤੀ, ਜੇ ਉਹਨਾਂ ਦਾ ਕੋਈ ਪੁੱਤਰ ਲਾਇਕ ਸੀ ਤਾਂ ਉਹਨੂੰ ਗੁਰਤਾ ਗੱਦੀ ਦਿੱਤੀ, ਜੇ ਪੋਤਰਾ ਲਾਇਕ ਸੀ ਤਾਂ ਪੋਤਰੇ ਨੂੰ ਗੱਦੀ ਦਿੱਤੀ।
ਸਭ ਬਿਦਤੇ ਸਮਰੱਥ ਤਿਸ ਕਰਕੇ ਗੁਰਤਾ ਗਾਦੀ ਪਰ ਬੈ ਥਰਕੇ।
ਫਿਰ ਉਹਨੂੰ ਸਰਬ ਪ੍ਰਕਾਰ ਕਰਕੇ ਸਮਰੱਥ ਕਰਕੇ ਉਹਨੂੰ ਗੁਰਤਾ ਗੱਦੀ ਤੇ ਬਿਠਾ ਕੇ ਉਹਨੂੰ ਸਰਵ ਸ਼ਕਤੀਮਾਨ ਬਣਾ ਕੇ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਉਹਨਾਂ ਨੂੰ ਦੇ ਕੇ,
ਸਕਲ ਸੰਗਤਾਂ ਆਦਮ ਸੰਦ ਕਰ ਕਰਵਾਏ ਦਾਸ ਜੇ ਬ੍ਰਿੰਦ।
ਜਿੰਨੀਆਂ ਸੰਗਤਾਂ ਨੇ, ਜਿੰਨੇ ਮਸੰਦ ਨੇ, ਗੁਰੂ ਘਰ ਦੇ ਜਿੰਨੇ ਸਿੱਖ ਨੇ, ਸੇਵਕ ਨੇ, ਉਹਨਾਂ ਸਾਰਿਆਂ ਦਾ ਹੱਥ ਉਸ ਗੁਰੂ ਦੇ ਹੱਥ ਫੜਾ ਕੇ ਜਿਸ ਨੂੰ ਗੁਰਤਾ ਗੱਦੀ ਤੇ ਬਿਠਾਉਂਦੇ ਰਹੇ ਨੇ, ਉਸ ਗੁਰੂ ਦੇ ਹੱਥ ਵਿੱਚ ਸਾਰੀ ਸੰਗਤ ਤੇ ਮਸੰਦਾਂ ਦੇ ਹੱਥ ਪਕੜਾ ਕੇ
ਬਹੁਰ ਚਹਿ ਪਰਲੋਕ ਪਿਆਨਾ।
ਫਿਰ ਉਹ ਪਰਲੋਕ ਗਮਨ ਕਰਨਾ ਚਾਹੁੰਦੇ ਸੀ, ਫਿਰ ਉਹ ਪਰਲੋਕ ਜਾਣ ਦੀ ਤਿਆਰੀ ਕਰਦੇ ਸਨ।
ਕਰਤ ਰਹੇ ਜਨ ਗਨ ਦੁਖ ਹਾਨਾ।
ਇਸੇ ਤਰ੍ਹਾਂ ਹੀ ਕਰਦੇ ਰਹੇ ਨੇ, ਆਪਣੇ ਸੇਵਕਾਂ ਦੇ ਦੁੱਖਾਂ ਦੇ ਨਾਸ ਕਰਦੇ ਰਹੇ ਨੇ।
ਜੈਪੁਰ ਨਾਥ ਸਹਿਤੇ ਸਬੇਰੀ ਬਿਨਤੀ ਸੁਣੋ ਸੰਗਤਾ ਕੇਰੀ।
ਰਾਜਾ ਜੈ ਸਿੰਘ ਵੀ ਬੈਠਾ ਹੈ, ਇਹਦੀ ਵੀ ਬੇਨਤੀ ਹੈ ਔਰ ਇਹਦੇ ਸਮੇਤ ਜਿੰਨੀਆਂ ਸੰਗਤਾਂ ਆਈਆਂ ਨੇ ਇਹ ਸਾਰੀਆਂ ਸੰਗਤਾਂ ਆਪ ਜੀ ਦੇ ਚਰਨਾਂ ਚ ਬੇਨਤੀ ਨਾਮਾ ਲੈ ਕੇ ਆਈਆਂ ਨੇ। ਸਭ ਦੀ ਬੇਨਤੀ ਆਪ ਜੀ ਦੇ ਚਰਨਾਂ ਵਿਚ ਆਪ ਜੀ ਸਰਵਣ ਕਰੋ।
ਸਭ ਦਾ ਸੁਨ ਪਰ ਕਰਨਾ ਕਰੀਏ,
ਮਹਾਰਾਜ ਕਿਰਪਾ ਕਰਕੇ ਆਪ ਆਪਣੇ ਸਾਰਿਆਂ ਦਾਸਾਂ ਤੇ ਮਿਹਰ ਕਰੋ। ਕਿਰਪਾ ਭਰੀ ਦ੍ਰਿਸ਼ਟੀ ਨਾਲ ਸਾਰੇ ਦਾਸਾਂ ਵੱਲ ਵੇਖੋ।
ਭੋਗੋ ਬਾਪ ਕੋ ਦਰਸ ਦਿਖਰੀਏ,
ਮਹਾਰਾਜ ਆਪ ਜੀ ਆਪਣੇ ਇਸ ਸਰੀਰ ਦੇ ਵਿਚ ਰਹਿ ਕੇ ਸਰੀਰ ਦੀ ਪਰਾਲਬਧ ਨੂੰ ਭੋਗੋ, ਭਾਵ ਸਰੀਰ ਦੇ ਵਿਚ ਰਹੋ ਕੁਝ ਸਮਾਂ। ਹਲੇ ਤਾਂ ਆਪ ਜੀ ਬਾਲ ਰੂਪ ਵਿਚ ਹੋ, ਬਚਪਨ ਵਿਚ ਹੋ, ਆਪ ਜੀ ਇਸ ਸਰੀਰ ਨੂੰ ਭੋਗਣਾ ਕਰੋ ਤੇ ਦਰਸ਼ਨ ਦਿਓ।
ਤਰਨ ਹੋਏ ਸੰਤਤੀ ਉਪਜਾਵੋ,
ਮਹਾਰਾਜ ਹਾਲੇ ਤੁਸੀਂ ਬਾਲ ਰੂਪ ਚੋ ਜਵਾਨ ਹੋਵੋ, ਇਸੇ ਸਰੀਰ ਵਿਚ ਰਹਿ ਕੇ ਆਪ ਜੀ ਜਵਾਨ ਹੋਵੋ ਤੇ ਜਵਾਨ ਹੋ ਕੇ ਸ਼ਾਦੀ ਕਰਾ ਕੇ ਸੰਤਾਨ ਪੈਦਾ ਕਰੋ।
ਬਨੋ ਚਿਤ ਜਮੋ ਲਖ ਪਾਵੋ,
ਫਿਰ ਜਦੋਂ ਉਚਿਤ ਸਮਝੋ ਆਪਣੇ ਸਰੀਰ ਨੂੰ ਤਿਆਗਣ ਵਾਸਤੇ, ਜਦੋਂ ਤੁਹਾਡੀ ਸੰਤਾਨ ਹੋਵੇਗੀ, ਤੁਹਾਡੇ ਬੱਚੇ ਹੋਣਗੇ।
ਆਪਣੋ ਥਾਨ ਬਿਠਾਵਨ ਕੀ ਜੈ, ਪੁਨ ਪਰਲੋਕ ਜਾਨੋ ਮਨ ਦੀ ਜੈ।
ਫਿਰ ਉਹਨਾਂ ਵਿੱਚੋਂ ਕਿਸੇ ਨੂੰ ਆਪਣੀ ਜਗ੍ਹਾ ਤੇ ਗੁਰਤਾ ਗੱਦੀ ਤੇ ਬਿਠਾ ਦੇਣਾ ਤੇ ਗੁਰਤਾ ਗੱਦੀ ਤੇ ਬਿਠਾ ਕੇ ਫਿਰ ਪਰਲੋਕ ਗਮਨ ਕਰਨਾ। ਇਹੀ ਹੁਣ ਤੱਕ ਹੁੰਦਾ ਆਇਆ, ਅੱਜ ਤੋਂ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ। ਮਹਾਰਾਜ ਇਸ ਤਰ੍ਹਾਂ ਆਪ ਜੀ ਜਵਾਨ ਹੋਵੋ, ਜਵਾਨੀ ਤੋਂ ਬਾਅਦ ਸ਼ਾਦੀ ਹੋਵੇਗੀ, ਸੰਤਾਨ ਹੋਵੇਗੀ, ਉਹਨਾਂ ਵਿੱਚੋਂ ਫਿਰ ਆਪਣੇ ਕਿਸੇ ਸੰਤਾਨ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਫਿਰ ਆਪ ਜੀ ਪਰਲੋਕ ਗਮਨ ਕਰਨਾ। ਮਹਾਰਾਜ ਹੁਣੇ ਆਪ ਜੀ ਤਿਆਰੀ ਨਾ ਕਰੋ।
ਮ੍ਰਿਤੂ ਸੁਛੰਦ ਤੁਮ ਹੋ ਸਮਰਤ,
ਤੁਸੀਂ ਮੌਤ ਤੋਂ ਸੁਛੰਦ ਹੋ। ਸੁਛੰਦ ਕਹਿੰਦੇ ਨੇ ਸਵਤੰਤਰ ਨੂੰ, ਤੁਸੀਂ ਮੌਤ ਦੇ ਅਧੀਨ ਨਹੀਂ, ਮੌਤ ਤੁਹਾਡੇ ਅਧੀਨ ਹੈ।
ਤਨ ਧਾਰਨ ਤਿਆਗਨ ਨਿਜ ਹੱਥ,
ਤਨ ਨੂੰ ਸਰੀਰ ਨੂੰ ਧਾਰਨ ਕਰਨਾ ਤੇ ਸਰੀਰ ਨੂੰ ਤਿਆਗਣਾ, ਇਹ ਦੋਵੇਂ ਸ਼ਕਤੀਆਂ ਤੁਹਾਡੇ ਹੱਥ ਵਿੱਚ ਨੇ। ਜਦੋਂ ਚਾਹੇ ਮਰਜ਼ੀ ਧਾਰ ਲਓ, ਜਦੋਂ ਚਾਹੇ ਮਰਜ਼ੀ ਤਿਆਗ ਦਿਓ, ਇਹ ਦੋਵੇਂ ਤਾਕਤਾਂ ਤੁਹਾਡੇ ਹੱਥ ਵਿੱਚ ਨੇ।
ਯਾਂ ਤੇ ਸਭ ਕੋ ਕਹਿਬੋ ਮਨੈ,
ਇਸ ਕਰਕੇ ਸਾਡਾ ਤਾਂ ਸਾਰਿਆਂ ਦਾ ਆਪ ਜੀ ਦੇ ਚਰਨਾਂ ਚ ਕਹਿਣਾ ਹੀ ਬਣਦਾ ਹੈ।
ਰਾਚੋ ਤਥਾ ਜਿਮ ਬਾਂਛੋ ਮਨੈ,
ਅੱਗੇ ਜਿਵੇਂ ਤੁਹਾਡੇ ਮਨ ਦੀ ਬਾਂਛਾ ਤੁਸੀਂ ਉਹ ਕਰਨਾ, ਸਾਡੀ ਜਿਹੜੀ ਬੇਨਤੀ ਸੀ ਉਹ ਅਸੀਂ ਆਪ ਜੀ ਦੇ ਚਰਨਾਂ ਚ ਕਰ ਦਿੱਤੀ ਹੈ।
ਅਪਰਨ ਕੀ ਮ੍ਰਿਤੂ ਕਿਮ ਹੋਏ ਜਾਏ, ਜੇ ਅਬਲਾਕ ਸੁਕੋ ਜਿਵਾਏ।
ਮਹਾਰਾਜ ਜੇ ਕਿਸੇ ਹੋਰ ਦੀ ਵੀ ਮੌਤ ਹੋ ਜਾਏ ਨਾ, ਤੁਸੀਂ ਅਬਲਾਖਾ ਕਰ ਦਿਓ ਕਿ ਉਹ ਜੀਵ ਪਵੇ ਤੇ ਉਹ ਜੀਵ ਪੈਂਦਾ ਹੈ। ਮਰੇ ਹੋਏ ਨੂੰ ਵੀ ਜਵਾਣਾ ਚਾਹੋ ਨਾ, ਤੁਸੀਂ ਅਬਲਾਖਾ ਕਰ ਲੋ, ਜੀਵ ਪਏ ਤੇ ਉਹਨੂੰ ਜੀਵਦਿਆਂ ਦੇਰੀ ਨਹੀਂ ਲੱਗਦੀ।
ਇਹ ਕੁਛ ਨਹੀਂ ਹਮ ਕਹੀ ਗੁਰ ਘਰ ਮੈਂ ਨਿਤ ਹੋਵਤ ਰਹੇ,
ਕੋਈ ਨਵੀਂ ਗੱਲ ਨਹੀਂ ਅਸੀਂ ਕਹੀ, ਗੁਰੂ ਘਰ ਦੇ ਵਿਚ ਐਸਾ ਹੁੰਦਾ ਰਿਹਾ। ਇਸੇ ਦਿੱਲੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਮਰੇ ਹੋਏ ਹਾਥੀ ਨੂੰ ਜੀਵਤ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ ਸਾਹਿਬ ਚ ਜਮਦੂਤ ਨੂੰ ਹੀ ਵਰਜ ਦਿੱਤਾ ਸੀ ਇੱਕ ਲੜਕੇ ਨੂੰ ਜੀਵਤ ਕਰਕੇ। ਫਿਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਬ੍ਰਾਹਮਣ ਦੇ ਲੜਕੇ ਨੂੰ ਜੀਵਨ ਦਾਨ ਦਿੱਤਾ ਹੈ। ਗੁਰੂ ਘਰ ਦੇ ਵਿੱਚ ਇਹ ਕੋਈ ਨਵੀਂ ਰੀਤ ਨਹੀਂ, ਅਸੀਂ ਪੁਰਾਤਨ ਸਮੇਂ ਤੋਂ ਵੇਖਦੇ ਸੁਣਦੇ ਆਏ ਹਾਂ, ਗੁਰੂ ਘਰ ਦੇ ਵਿੱਚ ਇਹ ਰੀਤ ਹੁੰਦੀ ਆਈ ਹੈ।
ਕੌਣ ਕੌਣ ਹਮ ਕਰੈ ਬਤਾਵਨ, ਜੇਤਕ ਮ੍ਰਿਤਕ ਕੀਨ ਜੀਵਾਮਨ।
ਕਿਨ੍ਹਾਂ ਕਿਨ੍ਹਾਂ ਦੀ ਗਿਣਤੀ ਕਰਕੇ ਦੱਸੀਏ ਕਿ ਕਿੰਨੇ ਮਰਿਆਂ ਨੂੰ ਤੁਸੀਂ ਜੀਵਨ ਦਾਨ ਦਿੱਤਾ ਹੈ, ਕਿੰਨੇ ਮਰਿਆਂ ਨੂੰ ਤੁਸੀਂ ਜਿਵਾਇਆ ਹੈ। ਮਹਾਰਾਜ ਕਿੰਨਿਆਂ ਕ ਦੀ ਗਿਣਤੀ ਕਰੀਏ, ਕਿੰਨਿਆਂ ਕ ਬਾਰੇ ਦੱਸੀਏ। ਸਤਿਗੁਰ ਮੇਰਾ ਮਾਰ ਜਵਾਲੇ, ਮਹਾਰਾਜ ਤੁਸੀਂ ਮਾਰ ਕੇ ਜਵਾਲਣ ਦੀ ਸ਼ਕਤੀ ਰੱਖਦੇ ਹੋ।
ਬਿਦਤ ਜਗਤ ਮੈਂ ਛਪੀ ਨਾ ਕੋਏ, ਸਰਬ ਕਲਾ ਸਮਰੱਥ ਗੁਰ ਹੋਏ।
ਇਹ ਗੱਲ ਸਾਰੇ ਜਗਤ ਵਿੱਚ ਬਿਦਤ ਹੈ, ਛੁਪੀ ਹੋਈ ਨਹੀਂ ਹੈ ਕਿ ਤੁਸੀਂ ਸਰਬ ਕਲਾ ਸਮਰੱਥ ਹੋ, ਸਰਬ ਕਲਾ ਸਮਰੱਥ ਗੁਰਦੇਵ ਹੋ।
ਅਨਕ ਮ੍ਰਿਤਨ ਕੋ ਦੇ ਜਿਵਾਏ, ਨਿਜ ਜੀਵਨ ਮੈਂ ਸੰਸੈ ਕਾਏ।
ਤੁਸੀਂ ਅਨੇਕਾਂ ਮਰਿਆਂ ਨੂੰ ਜਵਾ ਸਕਦੇ ਹੋ, ਤੇ ਮਹਾਰਾਜ ਆਪਣੇ ਜੀਵਨ ਵਿੱਚ ਤਾਂ ਕੋਈ ਸੰਸਾ ਹੀ ਨਹੀਂ ਹੈ। ਆਪ ਜੀ ਜੇ ਤੁਸੀਂ ਆਪ ਜੀਵਣਾ ਚਾਹੋ ਇਹਦੇ ਵਿੱਚ ਤਾਂ ਕੋਈ ਸੰਦੇਹ ਹੀ ਨਹੀਂ, ਤੁਸੀਂ ਤਾਂ ਅਨੇਕਾਂ ਮਰਿਆਂ ਨੂੰ ਵੀ ਜਵਾ ਸਕਦੇ ਹੋ।
ਬਾਲ ਅਵਸਥਾ ਮੈਂ ਤੁਮ ਹੈ ਅਸਮੰਜਸ ਲਖ ਸਭ ਅਮ ਕਹਿ।
ਮਹਾਰਾਜ ਹਾਲੇ ਤੁਸੀਂ ਬਾਲ ਅਵਸਥਾ ਵਿੱਚ ਹੋ, ਤੁਹਾਡੀ ਬਾਲਕ ਰੂਪ ਅਵਸਥਾ ਹੈ, ਇਸ ਕਰਕੇ ਇਸ ਗੱਲ ਨੂੰ ਅਸਮੰਜਸ ਜਾਣ ਕੇ ਅਸੀਂ ਇਹ ਬੇਨਤੀ ਆਪ ਜੀ ਦੇ ਚਰਨਾਂ ਚ ਕਰ ਰਹੇ ਹਾਂ।
ਸੁਣੀ ਵਾਰਤਾ ਸਤਿਗੁਰ ਸਾਰੀ।
ਇਹ ਸਾਰੀ ਵਾਰਤਾ ਮਹਾਰਾਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੁਣੀ ਹੈ।
ਅਪਰ ਸਭਾ ਸਭ ਤੂਸ਼ਨ ਦਾਰੇ।
ਸਭਾ ਸੀ ਸੁਣ ਕੇ ਸਾਰੀ ਚੁੱਪ ਕਰ ਗਏ, ਜਿੰਨੇ ਵੀ ਸਿੱਖ ਬੈਠੇ ਸੀ ਸਾਰੇ ਚੁੱਪ ਬੈਠੇ ਨੇ।
ਹੱਥ ਜੋੜ ਦੇਖਤ ਮੁਖ ਪਦਮ।
ਸਾਰੇ ਹੱਥ ਜੋੜੀ ਬੈਠੇ ਨੇ ਤੇ ਸਤਿਗੁਰੂ ਜੀ ਦੇ ਸੁੰਦਰ ਚਿਹਰੇ ਵੱਲ ਵੇਖ ਰਹੇ ਨੇ।
ਅਜ਼ਮਤ ਕੋ ਬਖਸ਼ਣ ਕੋ ਸਦਮ।
ਐਸੇ ਸਤਿਗੁਰੂ ਜੀ ਦਾ ਸੁੰਦਰ ਸਰੂਪ ਜਿਹੜਾ ਕਰਾਮਾਤਾਂ ਨੂੰ ਬਖਸ਼ਿਸ਼ ਕਰਨ ਵਾਲਾ ਹੈ।
ਸੰਗਤ ਬਿਨਤੀ ਤੋ ਕਿਆ ਭਨੈ ਸਗਲੇ ਮਨ ਮੈਂ ਇਸ ਬਿਦ ਗੁਨੈ।
ਸੰਗਤ ਹੁਣ ਕੀ ਬੇਨਤੀ ਕਰੇ, ਸਾਰੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਸੋਚ ਰਹੇ ਨੇ ਕਿ ਸਤਿਗੁਰੂ ਜੀ ਤਾਂ ਆਪ ਦਿਆਲੂ ਨੇ, ਕਿਰਪਾਲੂ ਨੇ, ਕਿਰਪਾ ਦੇ ਸਾਗਰ ਹਨ।
ਕਿਰਪਾ ਨਿਧਾਨ ਬਚਨ ਪੁਨ ਭਨਿਓ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਕਿਰਪਾ ਦੇ ਖਜ਼ਾਨੇ ਹਨ ਬੋਲੇ ਨੇ।
ਮੌਨ ਥਾਨ ਸਭਿਨ ਤਬ ਸੁਨਿਓ।
ਜਿਹੜੇ ਬਚਨ ਸਤਿਗੁਰਾਂ ਨੇ ਕਹੇ ਨੇ, ਜਿੰਨੀ ਸੰਗਤ ਹੈ ਸਭ ਨੇ ਚੁੱਪ ਕਰਕੇ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਬਚਨ ਸੁਣੇ ਨੇ।
ਜਥਾ ਯੋਗ ਸੰਗਤ ਕੀਏ ਅਰਜ਼ੇ।
ਜਿਵੇਂ ਸੰਗਤ ਨੇ ਅਰਜ਼ੀ ਬੇਨਤੀ ਕੀਤੀ, ਮਹਾਰਾਜ ਜੀ ਕਹਿੰਦੇ ਸੰਗਤ ਨੇ ਜਿਵੇਂ ਬੇਨਤੀ ਕੀਤੀ ਹੈ।
ਤੋ ਸੁਣੋ ਪਰਮੇਸ਼ੁਰ ਮਰਜ਼ੇ।
ਸੰਗਤ ਨੇ ਬੇਨਤੀ ਭਾਵੇਂ ਠੀਕ ਕੀਤੀ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ, ਪਰ ਮਹਾਰਾਜ ਜੀ ਕਹਿੰਦੇ ਹੋਣਾ ਤਾਂ ਉਹ ਹੈ ਨਾ ਜਿਹੜੀ ਪਰਮੇਸ਼ੁਰ ਦੀ ਮਰਜ਼ੀ ਹੈ, ਉਹਦੀ ਮਰਜ਼ੀ ਤੋਂ ਬਾਹਰ ਤਾਂ ਕੁਝ ਨਹੀਂ ਹੁੰਦਾ, ਉਹਦੇ ਹੁਕਮ ਦੇ ਵਿੱਚ ਸਾਰਾ ਵਰਤਾਰਾ ਵਰਤਦਾ। ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਦੀ ਮਰਜ਼ੀ ਹੈ।
ਅਮਰੇ ਤਨ ਤਿਆਗਣ ਬੋ ਕਾਰਨ।
ਸਾਡੇ ਸਰੀਰ ਤਿਆਗਣ ਵਿੱਚ ਕਈ ਕਾਰਨ ਨੇ ਜਿਹੜੇ ਹੁਣ ਤੁਹਾਨੂੰ ਸਮਝ ਨਹੀਂ ਆਉਣੇ, ਫਿਰ ਸਮੇਂ ਨਾਲ ਸਮਝ ਆਉਣੇ ਨੇ। ਮਹਾਰਾਜ ਜੀ ਕਹਿੰਦੇ ਸਾਡੇ ਸਰੀਰ ਤਿਆਗਣ ਵਿੱਚ ਕਈ ਕਾਰਨ ਹਨ।
ਆਛੋ ਨਹੀਂ ਜੇ ਕਰੇ ਉਚਾਰਨ।
ਚੰਗਾ ਨਹੀਂ ਕਿ ਅਸੀਂ ਉਹ ਕਾਰਨ ਤੁਹਾਨੂੰ ਦੱਸੀਏ, ਹਾਲੇ ਉਹ ਕਾਰਨ ਦੱਸਣ ਦਾ ਸਮਾਂ ਨਹੀਂ। ਕਾਰਨ ਬੜੇ ਨੇ ਸਰੀਰ ਤਿਆਗਣ ਦੇ, ਪਰ ਹਾਲੇ ਚੰਗਾ ਨਹੀਂ ਕਿ ਅਸੀਂ ਉਹ ਕਾਰਨ ਤੁਹਾਨੂੰ ਸਾਰਿਆਂ ਨੂੰ ਦੱਸੀਏ।
ਗੁਰਗਾਦੀ ਅਬ ਚੱਲ ਜਗ ਮਾਏ ਵਧੇ ਪ੍ਰਤਾਪ ਮਿਟੈ ਕੇ ਮਨਾਏ।
ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਰਹੀ ਗੱਲ ਗੁਰਤਾ ਗੱਦੀ ਦੀ, ਇਹ ਨਾ ਸਮਝੋ ਮਿਟ ਜਾਏਗੀ, ਇਹ ਗੁਰਤਾ ਗੱਦੀ ਜੁਗੋ ਜੁਗ ਅਟਲ ਹੈ। ਇਹ ਸੰਸਾਰ ਵਿੱਚ ਜਦੋਂ ਤੱਕ ਵਿਸ਼ਵ ਰਹੇਗਾ ਉਦੋਂ ਤੱਕ ਇਹ ਵੀ ਰਹੇਗੀ, ਇਹ ਟਲੇਗੀ ਨਹੀਂ, ਇਹ ਅਟਲ ਹੈ ਔਰ ਵਧੇਗੀ। ਇਹਦਾ ਪ੍ਰਤਾਪ ਦਿਨ ਪ੍ਰਤੀ ਦਿਨ ਵਧੇਗਾ, ਘਟੇਗਾ ਨਹੀਂ, ਮਿਟੇਗਾ ਨਹੀਂ।
ਅਬ ਚੱਲ ਨੀਮ ਤਰੀ ਗੁਰੂ ਨਾਨਕ ਨਿਤ ਨਿਤ ਚੜ੍ਹੈ ਸਵਾਏ। ਮਨੋ ਕਾਮਨਾ ਸੰਗਤ ਪਾਵੈ ਲੈ ਗੁਰ ਤੇ ਉਪਦੇਸ਼ ਕਮਾਵੈ।
ਸੰਗਤਾਂ ਮਨੋ ਕਾਮਨਾਵਾਂ ਪੂਰਨ ਕਰਦੀਆਂ ਰਹਿਣਗੀਆਂ, ਗੁਰੂ ਕਾ ਉਪਦੇਸ਼ ਸੁਣ ਕੇ ਉਸ ਉਪਦੇਸ਼ ਨੂੰ ਕਮਾਉਂਦੀਆਂ ਰਹਿਣਗੀਆਂ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੇ ਚੈ ਦਰਸ਼ਨ ਏਰਾ।
ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਸਿੱਖੋ ਸੁਣੋ, ਜਿਨ੍ਹਾਂ ਨੇ ਮੇਰੇ ਦਰਸ਼ਨ ਕਰਨੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ। ਇੱਥੇ ਇਸ ਗੱਲ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ, ਗੁਰੂ ਸ਼ਬਦ ਹੀ ਰਿਹਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ। ਸਰੀਰ ਵਿੱਚ ਸਤਿਗੁਰੂ ਵਿਚਰੇ ਜ਼ਰੂਰ ਨੇ, ਪਰ ਸਤਿਗੁਰਾਂ ਨੇ ਸ਼ਬਦ ਕਰਕੇ ਹੀ ਗੁਰਤਾ ਸਾਰੇ ਪਾਸੇ ਪ੍ਰਗਟ ਕੀਤੀ, ਸ਼ਬਦ ਨੂੰ ਹੀ ਗੁਰਤਾ ਕਿਹਾ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਇੱਥੇ ਕਹਿ ਰਹੇ ਨੇ, ਕਹਿੰਦੇ ਮੇਰੇ ਸਰੂਪ ਦੇ ਦਰਸ਼ਨ ਕਰਨੇ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ।
ਜੋ ਸ਼ਰਧਾ ਧਰ ਹੇਰਨ ਕਰੇ,
ਜਿਹੜਾ ਸ਼ਰਧਾ ਧਾਰ ਕੇ ਦਰਸ਼ਨ ਕਰੇਗਾ,
ਪਾਪਨ ਗਨ ਕੋ ਸਾਛਿਨ ਹਰੇ,
ਉਹਦੇ ਸਾਰੇ ਪਾਪ ਕੱਟੇ ਜਾਣਗੇ, ਪਾਪ ਨਿਵਰਤ ਹੋ ਜਾਣਗੇ।
ਹਮ ਸੋ ਬਾਤ ਕਰਨ ਕੋ ਚਾਹੇ,
ਜਿਹੜਾ ਸਾਡੇ ਨਾਲ ਬਚਨ ਕਰਨਾ ਚਾਹੁੰਦਾ, ਜਿਹੜਾ ਚਾਹੁੰਦਾ ਕਿ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਬਚਨ ਕਰਾਂ,
ਪੱਠੇ ਸੁਣੇ ਸ਼੍ਰੀ ਗੁਰੂ ਗ੍ਰੰਥ ਮਹਾਰਾਜ,
ਜਿਹੜਾ ਸਾਡੇ ਨਾਲ ਬਚਨ ਕਰਨਾ ਚਾਹੁੰਦਾ ਜਾਂ ਸੁਣਨਾ ਚਾਹੁੰਦਾ ਸਾਡੇ ਬਚਨ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਤੇ ਬਾਣੀ ਸੁਣੇ।
ਤਿਸ ਮੈਂ ਕਹਿਓ ਜੋ ਕਰੇ ਕਮਾਵਨ,
ਜੋ ਗੁਰਬਾਣੀ ਵਿਚ ਕਿਹਾ ਹੈ ਉਹਨੂੰ ਕਮਾਵੇ, ਉਹਦੀ ਕਮਾਈ ਕਰੇ।
ਚਾਰ ਪਦਾਰਥ ਲੈ ਮਨ ਪਾਵਨ,
ਚਾਰਾਂ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ ਜਿਹੜਾ ਗੁਰਬਾਣੀ ਦੇ ਵਿਚ ਕਹੇ ਹੋਏ ਉਪਦੇਸ਼ ਦੀ ਕਮਾਈ ਕਰੇਗਾ।
ਹੋਏ ਕਾਮਨਾ ਸਿੱਖ ਕੋ ਕੋਈ, ਬਿਘਨ ਪਰੈ ਕੈ ਸੰਕਟ ਹੋਏ।
ਕੋਈ ਵੀ ਕਾਮਨਾ ਹੋਵੇ, ਜੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਵਿਘਨ ਪਵੇ ਜਾਂ ਕੋਈ ਕਿਸੇ ਪ੍ਰਕਾਰ ਦਾ ਸੰਕਟ ਹੋਵੇ,
ਸ਼ਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਜਾਏ, ਤਛਿਨ ਸਤਿਗੁਰ ਬਨੇ ਧਾਏ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਜਾਏ, ਗੁਰੂ ਗ੍ਰੰਥ ਸਾਹਿਬ ਜੀ ਉਸੇ ਵੇਲੇ ਉਹਦੀ ਸਹਾਇਤਾ ਕਰਨਗੇ। ਉਸੇ ਸਮੇਂ ਜਦੋਂ ਕੋਈ ਸੰਕਟ ਆ ਜਾਏ, ਜਦੋਂ ਕਿਸੇ ਪ੍ਰਕਾਰ ਦਾ ਕੋਈ ਵਿਘਨ ਪੈ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਵੇ, ਸ਼ਰਨ ਵਿਚ ਆ ਕੇ ਉਹਦਾ ਰੋਗ, ਉਹਦਾ ਸੰਕਟ, ਉਹਦਾ ਵਿਘਨ ਮਿਟ ਜਾਏਗਾ।
ਸ਼ਰਧਾਲੂ ਕੋ ਸਭ ਕਿਛ ਹੈ,
ਔਰ ਜਿਹੜਾ ਸ਼ਰਧਾਲੂ ਹੈ, ਸ਼ਰਧਾਲੂ ਨੂੰ ਤੇ ਸਭ ਕੁਝ ਮਿਲੇਗਾ। ਜਿਹੜਾ ਸ਼ਰਧਾਵਾਨ ਸਿੱਖ ਹੈ ਨਾ, ਉਹਨੂੰ ਅੱਜ ਵੀ ਕੋਈ ਕਮੀ ਨਹੀਂ, ਸ਼ਰਧਾਲੂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ।
ਹੋਏ ਅਸ਼ਰਧਕ ਕਿਮੋ ਨਾ ਲੈ,
ਅਸ਼ਰਧਕ ਹੈ ਉਹਦੇ ਅੱਗੇ ਰੱਬ ਆਪ ਖੜਾ ਹੋਵੇ, ਉਹਨੂੰ ਕੁਝ ਨਹੀਂ ਮਿਲਦਾ, ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ।
ਤਨ ਸਦੀਵ ਥਿਰ ਹੋਏ ਨਾ ਕੋਏ,
ਕਹਿੰਦੇ ਸਰੀਰ ਥਿਰ ਨਹੀਂ ਹਨ, ਇਹ ਸਰੀਰ ਸਦਾ ਥਿਰ ਨਹੀਂ ਰਹਿੰਦੇ, ਇਹ ਸਰੀਰ ਤਾਂ ਬਿਨਸਣੇ ਨੇ, ਇਹਨਾਂ ਦਾ ਤਾਂ ਨਾਸ਼ ਹੋਣਾ।
ਰਿਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋ ਲਿਓ ਜੋਏ,
ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਹਿਰਦਾ ਹੈ, ਹਿਰਦਾ ਗ੍ਰੰਥ ਮੇਰਾ ਹਿਰਦਾ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਿਰਦੇ ਰੂਪ ਕਰਕੇ ਸਦਾ ਵਾਸਤੇ ਅਟਲ ਹਨ। ਸਰੀਰ ਬਿਨਸ ਜਾਂਦੇ ਨੇ, ਪਰ ਮੇਰਾ ਹਿਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਦਾ ਹਿਰਦਾ ਜਾਣੋ।
ਨਿਤ ਦਰਸ਼ਨ ਕਰ ਮਸਤਕ ਟੇਕੋ,
ਨਿਤ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮਸਤਕ ਟੇਕੋ, ਨਮਸਕਾਰ ਕਰੋ।
ਹਨੋ ਵਿਕਾਰਨ ਪਾਏ ਬਵੇਕੋ,
ਵਿਕਾਰਾਂ ਨੂੰ ਹਰੋ, ਆਪਣੇ ਅੰਦਰੋਂ ਵਿਕਾਰਾਂ ਦਾ ਨਾਸ ਕਰਕੇ ਵਿਵੇਕ ਦੀ ਪ੍ਰਾਪਤੀ ਕਰੋ।
ਇਮ ਸੁਨ ਕਰ ਸਤਿਗੁਰ ਕੀ ਬਾਣੀ, ਸਭਨ ਬਿਲੋਚਨ ਤੇ ਬੈ ਪਾਨੀ,
ਸਤਿਗੁਰਾਂ ਦੇ ਇਹ ਬਚਨ ਸੁਣ ਕੇ ਸਭ ਦੀਆਂ ਅੱਖਾਂ ਸਜਲ ਹੋ ਗਈਆਂ। ਜਿੰਨੀ ਸੰਗਤ ਸੀ, ਜਿੰਨੇ ਸਿੱਖ ਸਨ, ਸਭ ਦੇ ਨੇਤਰ ਭਰ ਆਏ, ਰਾਜੇ ਜੈ ਸਿੰਘ ਦੀਆਂ ਅੱਖਾਂ ਭਰ ਆਈਆਂ, ਗੁਰਬਖਸ਼ ਮੱਲ ਮਸੰਦ ਦੀਆਂ ਅੱਖਾਂ ਭਰ ਆਈਆਂ, ਹੋਰ ਜਿੰਨੇ ਸੇਵਕ ਬੈਠੇ ਸੀ ਕੋਈ ਅੱਖ ਐਸੀ ਨਹੀਂ ਜਿਹੜੀ ਅੱਖ ਨਮ ਨਾ ਹੋਈ ਹੋਵੇ, ਹਰ ਅੱਖ ਦੇ ਵਿਚ ਨਮ ਹੋਈ। ਕਹਿੰਦੇ ਜਲ ਵਗਿਆ ਨੇਤਰਾਂ ਵਿਚੋਂ, ਹੰਝੂ ਵਗੇ ਨੇ।
ਗੁਰ ਜੀਵਨ ਕੀ ਆਸ ਚੁਕਾਈ, ਦੁਰਲਭ ਦਰਸ ਨਹੀਂ ਪੁੰਨ ਪਾਏ।
ਸਭ ਨੂੰ ਪਤਾ ਲੱਗ ਗਿਆ ਕਿ ਹੁਣ ਸਤਿਗੁਰੂ ਜੀ ਨੇ ਸਰੀਰ ਕਰਕੇ ਨਹੀਂ ਰਹਿਣਾ, ਹੁਣ ਉਹਨਾਂ ਨੇ ਬਚਨ ਕਰ ਦਿੱਤਾ, ਹੁਣ ਉਹ ਸਰੀਰ ਕਰਕੇ ਨਹੀਂ ਰਹਿਣਗੇ। ਇਸ ਕਰਕੇ ਹੁਣ ਇਹ ਜਿਹੜੇ ਦਰਸ਼ਨ ਹੋ ਰਹੇ ਨੇ ਸਤਿਗੁਰਾਂ ਦੇ, ਦੁਰਲੱਭ ਨੇ, ਦਰਸ਼ਨ ਦੁਬਾਰਾ ਨਹੀਂ ਹੋਣੇ, ਇਹ ਦੁਰਲਭ ਦਰਸ਼ਨ ਹਨ।
ਪੁੰਨ ਜੈ ਸਿੰਘ ਕਯੋ ਕਰ ਜੋੜੇ,
ਫਿਰ ਰਾਜਾ ਜੈ ਸਿੰਘ ਉਸ ਵੇਲੇ ਹੱਥ ਜੋੜੇ, ਹੱਥ ਜੋੜ ਕੇ ਬੋਲਿਆ,
ਸ਼ਾਹ ਚਹਿ ਤੁਮ ਚਰਨ ਨਿਓਰੇ।
ਕਹਿਣ ਲੱਗਾ ਸਤਿਗੁਰੂ ਜੀ, ਆਪ ਜੀ ਇਹ ਬਚਨ ਕਰ ਰਹੇ ਹੋ, ਪਰ ਉਧਰ ਬਾਦਸ਼ਾਹ ਔਰੰਗਜ਼ੇਬ, ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਉਹਦੇ ਮਨ ਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ।
ਮਿਲਬੇ ਕੀ ਲਾਲਸ ਹੀ ਰਹੇ,
ਵਿੱਚ ਤਾਂ ਤੁਹਾਨੂੰ ਮਿਲਣ ਦੀ ਲਾਲਸਾ ਹੀ ਰਹਿ ਗਈ, ਉਹ ਤਾਂ ਚਾਹੁੰਦਾ ਸੀ ਮੈਂ ਤੁਹਾਨੂੰ ਮਿਲਾਂ, ਤੁਹਾਡੇ ਦਰਸ਼ਨ ਕਰਾਂ, ਉਹਦੇ ਮਨ ਵਿੱਚ ਤਾਂ ਤੁਹਾਨੂੰ ਮਿਲਣ ਦੀ ਲਾਲਸਾ ਹੀ ਰਹਿ ਗਈ।
ਤਾਂ ਕਾਮਨਾ ਪੂਰੀ ਨਹੀਂ,
ਉਹਦੀ ਕਾਮਨਾ ਪੂਰੀ ਨਹੀਂ ਹੋਈ। ਬਾਦਸ਼ਾਹ ਔਰੰਗਜ਼ੇਬ ਦੀ ਇੱਛਾ ਪੂਰੀ ਨਹੀਂ ਹੋਈ।
ਮੁਝ ਸੋ ਕਹਿ ਤੇਰੇ ਓ ਬੋ ਬਾਰੀ ਮੈਂ ਰਾਵਰ ਕੀ ਮਰਜ਼ੀ ਧਾਰੇ।
ਮਹਾਰਾਜ ਮੈਨੂੰ ਬਾਦਸ਼ਾਹ ਨੇ ਕਈ ਵਾਰ ਕਿਹਾ ਆਪ ਜੀ ਦੇ ਕੋਲ ਆਉਣ ਵਾਸਤੇ, ਪਰ ਮੈਂ ਤੁਹਾਡੀ ਮਰਜ਼ੀ ਮੁਤਾਬਕ ਚੱਲਦਾ ਰਿਹਾ। ਤੁਹਾਡੀ ਆਗਿਆ ਸੀ ਕਿ ਤੁਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ ਚਾਹੁੰਦੇ।
ਅਬ ਕਿਆ ਹੁਕਮ ਕਹੋ ਤੇ ਗਿਸ਼ਾ।
ਮਹਾਰਾਜ ਹੁਣ ਆਪ ਜੀ ਦਾ ਕੀ ਹੁਕਮ ਹੈ? ਹੁਣ ਮੈਂ ਬਾਦਸ਼ਾਹ ਔਰੰਗਜ਼ੇਬ ਨੂੰ ਆਪ ਜੀ ਦਾ ਕੀ ਹੁਕਮ ਸੁਣਾਵਾਂ?
ਬੂਜੈ ਜਬੈ ਜਾਏ ਹੋ ਪਾਓ।
ਮੈਂ ਜਦੋਂ ਬਾਦਸ਼ਾਹ ਕੋਲ ਜਾਵਾਂਗਾ, ਉਹ ਤੁਹਾਡੇ ਬਾਰੇ ਪੁੱਛੇਗਾ, ਤੁਹਾਡੇ ਦਰਸ਼ਨਾਂ ਬਾਰੇ ਪੁੱਛੇਗਾ, ਤੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਮੈਂ ਆਪ ਜੀ ਵੱਲੋਂ ਬਾਦਸ਼ਾਹ ਨੂੰ ਕੀ ਜਵਾਬ ਦੇਵਾਂ।
ਸ਼੍ਰੀ ਹਰ ਕ੍ਰਿਸ਼ਨ ਰਾਵ ਸੋ ਕਹਿਓ ਤਿਸ ਟਿਗ ਪ੍ਰਾਤ ਹਮਾਰ ਹੋ ਰਹੇ ਹੋ।
ਮਹਾਰਾਜ ਜੀ ਫਿਰ ਬੋਲੇ, ਕਹਿੰਦੇ ਰਾਜਾ ਜੈ ਸਿੰਘ, ਬਾਦਸ਼ਾਹ ਔਰੰਗਜ਼ੇਬ ਕੋਲ ਸਾਡਾ ਭਰਾ ਰਹਿ ਹੀ ਰਿਹਾ, ਸਾਡਾ ਵੱਡਾ ਭਰਾ ਹੈ ਰਾਮ ਰਾਏ। ਉਹ ਹਰ ਵੇਲੇ ਬਾਦਸ਼ਾਹ ਕੋਲ ਹੀ ਰਹਿੰਦਾ, ਸਾਰਾ ਦਿਨ ਬਾਦਸ਼ਾਹ ਦੇ ਨਾਲ ਹੀ ਉਹਦਾ ਉੱਠਣਾ ਬੈਠਣਾ, ਉਹਦੀ ਮੁਲਾਕਾਤ ਹੈ।
ਮਨ ਪਾਵਤ ਅਦਮਤ ਦਿਖ ਲਾਏ।
ਜੋ ਜੋ ਬਾਦਸ਼ਾਹ ਨੇ ਮਨ ਚ ਚਾਹਿਆ ਉਹ ਕਰਾਮਾਤ, ਉਹ ਅਜਮਤ ਬਾਦਸ਼ਾਹ ਨੂੰ ਸਾਡੇ ਭਰਾਤਾ ਬਾਬਾ ਰਾਮ ਰਾਏ ਜੀ ਨੇ ਵਿਖਾਈ ਹੈ।
ਜਿਵੇਂ ਪਾਖਿਓ ਤਿਵੇਂ ਕਰਵਾਏ।
ਜਿਵੇਂ ਕਿਹਾ ਬਾਦਸ਼ਾਹ ਨੇ ਉਸੇ ਤਰ੍ਹਾਂ ਬਾਬਾ ਰਾਮ ਰਾਏ ਕੋਲੋਂ ਨੇ ਕਰਵਾਇਆ। ਜਿਵੇਂ ਜਿਵੇਂ ਕਹਿੰਦਾ ਰਿਹਾ ਬਾਬਾ ਰਾਮ ਰਾਏ ਜੀ ਕਰਦੇ ਰਹੇ। ਜੇ ਉਹਨੇ ਕਿਹਾ ਬੱਕਰਾ ਜੂੰਦਾ ਕਰ ਦੇ, ਉਹ ਕਰ ਦਿੱਤਾ। ਜੇ ਉਹਨੇ ਕਿਹਾ ਮੈਂ 6 ਰੁੱਤਾਂ ਦੇ ਫਲ ਖਾਣੇ ਨੇ, ਉਹ ਖਵਾ ਦਿੱਤੇ। ਕੀ ਕੁਝ ਨੀ ਵਿਖਾਇਆ ਬਾਬੇ ਰਾਮ ਰਾਏ ਨੇ।
350 ਵਾਰ ਬਿਲੰਦ ਕਰਾਮਾਤ ਹੇਰੀ ਬਿਦ ਬ੍ਰਿੰਦ।
ਇੱਕ ਵਾਰ, ਦੋ ਵਾਰ, ਤਿੰਨ ਵਾਰ ਨਹੀਂ, ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਕੋਲੋਂ 350 ਵਾਰ ਕਰਾਮਾਤ ਵੇਖ ਲਈ। 350 ਵਾਰ, 72 ਤਾਂ ਕਰਾਮਾਤਾਂ ਸੀ ਨਾ ਉਹ ਬਾਰ ਬਾਰ ਵਿਖਾ ਕੇ, 350 ਵਾਰ ਉਹ ਤਾਂ ਪਤਿਆ ਕੇ ਵੇਖ ਚੁੱਕਾ। ਹੋਰ ਕਿੰਨੀ ਕੁ ਕਰਾਮਾਤ ਵੇਖਣੀ ਔਰੰਗਜ਼ੇਬ ਨੇ?
ਅਪਰ ਕਹਾਂ ਗੁਰ ਕਰਤੇ ਜਾਤ।
ਕੀ ਚਾਹੁੰਦਾ ਉਹ ਗੁਰੂ ਕਰੋ? 350 ਵਾਰ ਤਾਂ ਉਹ ਕਰਾਮਾਤ ਵੇਖ ਚੁੱਕਾ ਬਾਬੇ ਰਾਮ ਰਾਏ ਕੋਲੋਂ, ਹੋਰ ਉਹ ਗੁਰੂ ਘਰੋਂ ਕੀ ਚਾਹੁੰਦਾ ਹੈ?
ਮਿਲਬੇ ਹਿਤ ਜੋ ਬਹੁਤ ਉਮਾਤ।
ਇਹ ਗੱਲ ਉਹਦੇ ਮਨ ਵਿੱਚ ਸਾਡੇ ਨਾਲ ਮਿਲਣ ਦੀ ਹੈ, ਵੀ ਉਹ ਸਾਨੂੰ ਮਿਲਣਾ ਚਾਹੁੰਦਾ, ਮਿਲਣ ਵਾਸਤੇ ਉਹਦੇ ਮਨ ਚ ਉਮਾ ਹੈ।
ਦੂਤੀ ਬਾਤ ਪਰ ਲੋਕ ਸਿਧਾਮਨ ਬਿਨ ਸੰਕਟ ਰਹਿ ਆਨੰਦ ਪਾਵਨ।
ਦੂਜੀ ਗੱਲ ਇਹ ਹੈ ਕਿ ਜੇ ਉਹ ਪਰਲੋਕ, ਅਸੀਂ ਪਰਲੋਕ ਚਲੇ ਜਾਣਾ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਵੀ ਜੇ ਚਾਹੁੰਦਾ ਹੈ ਕਿ ਉਹ ਬਿਨਾਂ ਸੰਕਟ ਤੋਂ ਪਰਲੋਕ ਜਾਵੇ, ਉਹਨੂੰ ਕੋਈ ਦੁੱਖ ਨਾ ਭੋਗਣਾ ਪਵੇ ਪਰਲੋਕ ਵਿੱਚ ਜਾ ਕੇ, ਅੱਗੇ ਬਹਿਸ਼ਤ ਚਾਹੁੰਦਾ ਹੈ, ਜੇ ਉਹ ਚਾਹੁੰਦਾ ਹੈ ਇਸ ਪ੍ਰਕਾਰ ਦੀ ਬਿਰਤੀ ਨੂੰ,
ਤਿਸ ਇਤ ਸ਼ਬਦ ਪਠਾਵਨ ਕਰਿਓ ਸ਼੍ਰੀ ਗੁਰੂ ਨਾਨਕ ਜਥਾ ਉਚਰਿਓ।
ਅਸੀਂ ਉਹਦੇ ਵਾਸਤੇ ਬੰਦੋਬਸਤ ਕੀਤਾ ਹੈ, ਇੱਕ ਸ਼ਬਦ ਲਿਖ ਕੇ ਅਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਭੇਜਿਆ, ਪਿੱਛੇ ਆਪ ਜੀ ਨੇ ਸੁਣਿਆ। ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਉਹ ਅਸੀਂ ਔਰੰਗਜ਼ੇਬ ਨੂੰ ਫਾਰਸੀ ਵਿੱਚ ਲਿਖਵਾ ਕੇ ਭੇਜ ਦਿੱਤਾ। ਜੇ ਉਹ ਪਰਲੋਕ ਵਿੱਚ ਸੁੱਖ ਨਾਲ ਜਾਣਾ ਚਾਹੁੰਦਾ ਹੈ ਤੇ ਉਹਨੂੰ ਕਹੋ ਉਸ ਸ਼ਬਦ ਦੀ ਕਮਾਈ ਕਰੇ ਜੋ ਸ਼ਬਦ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ।
ਕਰੈ ਕਮਾਵਨ ਸ਼ੁਭ ਗਤ ਪਾਵੈ।
ਸਤਿਗੁਰਾਂ ਦੇ ਕਹੇ ਹੋਏ ਸ਼ਬਦ ਨੂੰ ਕਮਾਵੇਗਾ ਤੇ ਉਹਨੂੰ ਸ਼ੁਭ ਗਤੀ ਦੀ, ਪਰਮ ਗਤੀ ਦੀ ਪ੍ਰਾਪਤੀ ਹੋਵੇਗੀ।
ਬਿਨਾਂ ਕਮਾਏ ਹੱਥ ਨਾ ਆਵੈ।
ਜੇ ਕਮਾਈ ਨਹੀਂ ਕਰੇਗਾ ਤੇ ਬਿਨਾਂ ਕਮਾਈ ਤੋਂ ਉਹਦੇ ਹੱਥ ਕੁਝ ਨਹੀਂ ਆਵੇਗਾ, ਕੁਝ ਨਹੀਂ ਲੱਗੇਗਾ।
ਹਮ ਸੋ ਮਿਲਣ ਕਾਜ ਹੈ ਦੋਏ।
ਸਾਡੇ ਨਾਲ ਮਿਲਣ ਦੇ ਕੰਮ ਹੀ ਦੋ ਸਨ,
ਪੁਰਬ ਹੀ ਪ੍ਰਾਪਤ ਤੇ ਸੋਏ।
ਦੋਵੇਂ ਕੰਮ ਉਹਨੂੰ ਪਹਿਲਾਂ ਹੀ ਪ੍ਰਾਪਤ ਹੋ ਚੁੱਕੇ ਨੇ, ਕਰਾਮਾਤ ਵੀ ਵੇਖ ਲਈ ਹੈ। ਦੂਜਾ ਜੇ ਮੁਕਤੀ ਚਾਹੁੰਦਾ ਉਹ ਅਸੀਂ ਸ਼ਬਦ ਲਿਖ ਕੇ ਭੇਜ ਦਿੱਤਾ ਉਹਨੂੰ, ਉਹਦੀ ਕਮਾਈ ਕਰ ਲਵੇ। ਦੋਵੇਂ ਕੰਮ ਅਸੀਂ ਉਹਦੇ ਪਹਿਲਾਂ ਹੀ ਸਾਡੇ ਨਾਲ ਮਿਲਣ ਤੋਂ ਜਿਹੜੇ ਪੂਰੇ ਹੋਣੇ ਸੀ ਕਰ ਦਿੱਤੇ ਨੇ।
ਅਪਰ ਤੀਸਰੋ ਕਾਜ ਨਾ ਕੋਈ ਜਿਸ ਤੇ ਮੇਲ ਹਮਾਰ ਹੋਈ।
ਮਹਾਰਾਜ ਜੀ ਕਹਿੰਦੇ ਹੋਰ ਕੋਈ ਤੀਸਰਾ ਕੰਮ ਹੈ ਹੀ ਨਹੀਂ ਜਿਹਦੇ ਕਰਕੇ ਅਸੀਂ ਬਾਦਸ਼ਾਹ ਨੂੰ ਮਿਲੀਏ ਜਾਂ ਬਾਦਸ਼ਾਹ ਨਾਲ ਮਿਲਾਪ ਕਰੀਏ।
ਇਹੀ ਬਾਰਤਾ ਪਈਐ ਜਾਏ। ਸਿਮਰੋ ਸਤ ਨਾਮ ਸੁਖ ਪਾਏ।
ਮਹਾਰਾਜ ਜੀ ਕਹਿੰਦੇ ਜੈ ਸਿੰਘ ਇਹੀ ਵਾਰਤਾ ਜਾ ਕੇ ਸਾਡੇ ਵੱਲੋਂ ਕਹਿ ਦਈ ਬਾਦਸ਼ਾਹ ਨੂੰ ਕਿ ਉਹ ਸੱਚੇ ਨਾਮ ਦਾ ਸਿਮਰਨ ਕਰੇ, ਨਾਮ ਦੀ ਕਮਾਈ ਕਰੇ। ਇਹ ਹੈ ਮੇਰੇ ਸਾਹਿਬ ਦੀ ਸਮ ਦ੍ਰਿਸ਼ਟੀ। ਦੁਸ਼ਮਣ ਨੂੰ ਤੇ ਮਿੱਤਰ ਨੂੰ ਇੱਕੋ ਜਿਹਾ ਉਪਦੇਸ਼, ਉਪਦੇਸ਼ੰ ਸਮ ਮਿੱਤਰ ਸਤ੍ਰਹ ਭਗਵੰਤ ਭਗਤ ਭਾਵਨੀ। ਮਿੱਤਰ ਨੂੰ ਤੇ ਦੁਸ਼ਮਣ ਨੂੰ ਇੱਕੋ ਜਿਹਾ ਉਪਦੇਸ਼ ਦੇਣਾ, ਇਹ ਸਮ ਦ੍ਰਿਸ਼ਟੀ ਦਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ। ਕਹਿੰਦੇ ਰਾਜੇ ਨੂੰ ਕਹੋ ਬਾਦਸ਼ਾਹ ਨੂੰ ਕਿ ਉਹ ਜੇ ਮੁਕਤੀ ਚਾਹੁੰਦਾ ਹੈ ਤਾਂ ਨਾਮ ਦੀ ਕਮਾਈ ਕਰੇ, ਨਾਮ ਦਾ ਸਿਮਰਨ ਕਰੇ।
ਸੰਤਨ ਸੰਗ ਨਹੀਂ ਕਰ ਅਰਨਾ।
ਉਹ ਅੱਗੇ ਬੜੇ ਪਾਪ ਕਰ ਲਏ ਨੇ ਉਹਨੇ, ਕਿਸੇ ਮਹਾਂਪੁਰਖ ਨਾਲ ਨਾ ਅੜਿਆ ਕਰੇ, ਸਾਧੂਆਂ ਨਾਲ ਨਾ ਅੜਿਆ ਕਰੇ।
ਤਿੰਨ ਕੋ ਕਹਿਓ ਆਪ ਸਿਰ ਜਰਨਾ।
ਸਗੋਂ ਮਹਾਂਪੁਰਖਾਂ ਸਾਧੂਆਂ ਦਾ ਕਿਹਾ ਹੋਇਆ ਬਚਨ ਆਪਣੇ ਸਿਰ ਤੇ ਜਰੇ, ਉਹਨਾਂ ਨਾਲ ਅੜੇ ਨਾ, ਉਹਨਾਂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਸਿਰ ਤੇ ਜਰਨਾ ਕਰੇ।
ਇਮ ਕਹਿ ਮੌਨ ਧਰੀ ਗੁਣ ਖਾਨੇ।
ਤਾਂ ਕਹਿ ਕੇ ਸਤਿਗੁਰਾਂ ਨੇ ਚੁੱਪ ਧਾਰਨ ਕਰ ਲਈ।
ਉੱਠਿਓ ਭੂਬ ਤਵ ਬੰਧਨ ਠਾਨੇ।
ਜੈ ਸਿੰਘ ਉੱਠਿਆ, ਉੱਠ ਕੇ ਮੱਥਾ ਟੇਕਿਆ ਸਤਿਗੁਰਾਂ ਨੂੰ।
ਗਮਨਿਓ ਨੂੰ ਰੰਗ ਕੇ ਟਿਕ ਗਏ।
ਬਾਦਸ਼ਾਹ ਔਰੰਗਜ਼ੇਬ ਵੱਲ ਰਾਜਾ ਜੈ ਸਿੰਘ ਉੱਠ ਕੇ ਚਲਾ ਗਿਆ।
ਸਰਬ ਬਿਰਤਾ ਸੁਨਾਵਤ
ਭਯੋ। ਜੋ ਜੋ ਬਚਨ ਸਤਿਗੁਰੂ ਜੀ ਨੇ ਕਹੇ ਸਨ ਉਹ ਜਾ ਕੇ ਰਾਜੇ ਜੈ ਸਿੰਘ ਨੇ ਔਰੰਗਜ਼ੇਬ ਨੂੰ ਸੁਣਾਏ ਨੇ।
ਤਬੈ ਸ਼ਾਹ ਬੋਲਿਓ ਨ੍ਰਿਪ ਸਾਤ।
ਉਸ ਵੇਲੇ ਔਰੰਗਾ ਬੋਲਿਆ, ਬਾਦਸ਼ਾਹ ਬੋਲਿਆ, ਜੈ ਸਿੰਘ ਨੂੰ ਕਹਿਣ ਲੱਗਾ
ਰਾਖੋ ਸੁਧ ਤੁਮ ਜੈਪੁਰ ਨਾਥ।
ਕਹਿੰਦਾ ਹੇ ਰਾਜਾ ਜੈ ਸਿੰਘ, ਗੁਰੂ ਸਾਹਿਬ ਦਾ ਖਿਆਲ ਰੱਖੀ, ਉਹਨਾਂ ਦੇ ਸਰੀਰ ਦੀ ਸੁਧ ਸਾਰ ਤੂੰ ਲੈਂਦਾ ਰਹੀ।
ਤਨ ਕੋ ਤਜੈ ਅਨ ਸੁਧ ਦੀਜੈ।
ਜਦੋਂ ਸਰੀਰ ਤਿਆਗਣ ਮੇਰੇ ਕੋਲ ਆ ਕੇ ਖਬਰ ਜਰੂਰ ਦੇਈ, ਜਦੋਂ ਉਹ ਆਪਣਾ ਤਨ ਤਿਆਗਣ ਮੈਨੂੰ ਆ ਕੇ ਜਰੂਰ ਦੱਸੀ।
ਮੋਹ ਬਿਨ ਕਹੇ ਦਾਉ ਨਾ ਕੀਜੈ।
ਮੇਰੇ ਕਹੇ ਬਿਨਾਂ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਨਾ ਕਰਿਓ ਜੇ। ਔਰੰਗਾ ਕਹਿੰਦਾ ਪਹਿਲਾਂ ਮੈਨੂੰ ਦੱਸਿਓ ਜੇ ਆ ਕੇ, ਜਦੋਂ ਤੱਕ ਮੈਂ ਨਾ ਕਹਾਂ ਉਦੋਂ ਤੱਕ ਉਹਨਾਂ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ।
ਨਿਸ ਕੈ ਦਿਨ ਹੋਵੇ ਤਿਸ ਕਾਲ, ਤਨ ਤਿਆਗੈ ਸੁਧ ਦਿਓ ਉਤਾਲ।
ਭਾਵੇਂ ਰਾਤ ਹੋਵੇ ਤੇ ਭਾਵੇਂ ਦਿਨ ਦਾ ਸਮਾਂ ਹੋਵੇ, ਜਿਸ ਸਮੇਂ ਵੀ ਸਰੀਰ ਤਿਆਗਣ ਬਿਨਾਂ ਰੋਕ ਟੋਕ ਤੋਂ, ਭਾਵੇਂ ਰਾਤ ਨੂੰ ਸਰੀਰ ਤਿਆਗਣ, ਤਾਂ ਵੀ ਮੈਨੂੰ ਆ ਕੇ ਦੱਸਣਾ, ਤਾਂ ਵੀ ਮੈਨੂੰ ਆ ਕੇ ਖਬਰ ਦੇਣੀ ਹੈ।
ਇਤੋਂ ਪ੍ਰਸੰਗ ਸ਼ਾਹ ਟਿਗ ਪਇਓ।
ਇਹ ਤਾਂ ਰਾਜੇ ਜੈ ਸਿੰਘ ਤੇ ਔਰੰਗਜ਼ੇਬ ਦੀ ਵਾਰਤਾਲਾਪ ਹੋਈ।
ਜੈ ਸਿੰਘ ਨਿਜ ਘਰ ਕੋ ਚੱਲ ਗਏ।
ਜੈ ਸਿੰਘ ਬਾਦਸ਼ਾਹ ਕੋਲੋਂ ਵਿਦਾ ਹੋ ਕੇ ਆਪਣੇ ਘਰ ਚਲਾ ਗਿਆ।
ਸੋਦੇ ਤਾਂ ਆਪਣੋ ਮਨ ਜੀ ਪਠਾਇਓ।
ਖਬਰ ਦੇਣ ਵਾਸਤੇ ਨੇ ਆਪਣਾ ਸੇਵਕ ਭੇਜ ਦਿੱਤਾ।
ਕਿਉਂ ਕਹਿਓ ਕਿ ਸੁਣ ਆਵੋ ਉਤਲਾਏ।
ਕਹਿ ਕੇ ਜੇ ਸਾਹਿਬ ਜੀ ਤਨ ਤਿਆਗਣ ਤੇ ਤੂੰ ਖਿਆਲ ਰੱਖੀ ਕੋਲ ਖਲੋ ਕੇ।
ਇਸ ਪ੍ਰਕਾਰ ਦਿਨ ਪਇਓ ਬਿਰਤੰਤ, ਸੰਧਿਆ ਸਮੇ ਗੁਰੂ ਭਗਵੰਤ।
ਇਸ ਤਰ੍ਹਾਂ ਸਾਰਾ ਦਿਨ ਮਹਾਰਾਜ ਜੀ ਦਾ ਇਸ ਤਰ੍ਹਾਂ ਬਤੀਤ ਹੋਇਆ। ਸੰਧਿਆ ਦਾ ਸਮਾਂ ਹੋ ਗਿਆ। ਸ੍ਰੀ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਇਆ ਨਿਧ ਸਤਿਗੁਰੂ ਆਪਣੇ ਤਨ ਤਿਆਗਣ ਤੋਂ ਪਹਿਲਾਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।